वाहेगुरु वाहेगुरु
कृपा
वाहेगुरु 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 वाहेगुरु
अजय मगरले नहीं बोल रहे सारे बोलो
वाहेगुरु 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 पलत 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 मुख उजल हुई है हलत पलत
बोलो
हलत पलत मुख उजल हुई है नित त्याय हर पुरख निरंजना नित त्याय हर पुरख निरंजना पलत पलत मुख उजल हुई है पलत पलत मुख उजल पुरख निरंजना नित त्याय हर पुरख इच्छा पुरख सर्व सुख दाता हर
बोलो
इच्छा पुरख सर्व सुख दाता हर जाके वस सर्व सुख पावे मेरे मना सर्व सुख पावे मेरे मना सर्व सुख पावे मेरे मना पलत पलत
बोलो
पलत पलत मुख उजल हुई है पलत पलत मुख उजल हुई है नित त्याय हर पुरख निरंजना नित त्याय हर पुरख निरंजना।
बोलो जी
पलत पलत हरे पलत पलत मुखियों जल हुई है पलत पलत मुखियों जल हुई है नित्य त्याय हर पुरख निरंजना
जप मन सतनाम सदा सतनाम
जप मन सतनाम
सदा सतनाम सदा सतनाम
सदा सतनाम सदा सतनाम
जप मन सतनाम सदा सतनाम
जप मन सतनाम
पलत पलत मुखियों जल होई है नित त्याये हर पुरख निरंजना
नित त्याये हर पुरख निरंजना
जय हर सिमरण पयाते उपाद गत कीनी हर सिमरन पया ते उपाद गत कीनी वड पागी हर जपना जन नानक को गुरे है मत दीनी
जप हर पव जल सरना हर पुरख निरंजना नित्य त्याय हर पुरख निरंजना सर पलत पलत मुखियों जल हुई है पलत पलत मुखियों हर पुरख निरंजना नित्य त्याय हर पुरख निरंजना वाहे गुरु वाहे गुरु वाहे गुरु
संगत जुड़ जाओ अजय सब दी आवाज नहीं आ रही
Bye.
Vaheguru, 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 Vaheguru,
Vaheguru, Vaheguru, Vaheguru, Vaheguru, Vaheguru,
Vaheguru,
Vaheguru,
Vaheguru, Vaheguru,
Vaheguru, Vaheguru, Vaheguru, Vaheguru,
Vaheguru,
Vaheguru,
Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru,
हलत पलत मुख उजल होई है नित त्याई हर पुरख निरंजना सतगुर सिख की करे प्रतपा सेवक को गुर सदा दया सिख की गुर दोर मत मल हिरे गोर बचनी हर नाम उचरे सत गुर सिख के बंधन काटे तन तन श्री गुरु ग्रंथ साहिब जी सत गुर सिख के बंधन काटे गुर का सिख बेकार ते हटे सतगुर सिख को नाम तन दे तन तन श्री गुरु ग्रंथ साहिब जी
बोलो प्यारे हो
सतगुर सिख को नाम तन दे गुर का सिख वड पागी है सतगुर सिख का सतगुर सिख का हलत पलत सवारे
सतगुर सिख का हलत पलत सवारे सवारे
सतगुर सिख का हलत पलत सवारे नानक सतगुर सिख को जी नाल समारे हलत पलत
सारी संगत नू बेनती सारे प्यार विच कीर्तन करो भाई
हलत पलत मुख उजल होई है हलत पलत मुख उजल होई है नित त्याए हर पुरख निरंजना नित त्याए हर पुरख
ਗਿਣਤੀ ਜ਼ਿਆਦਾ
ਵਾਹਿਗੁਰੂ
ਆਵਾਜ਼ ਘੱਟ ਆ ਰਹੀ ਸਰ ਬੋਲੋ
ਵਾਹਿਗੁਰੂ 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 ਵਾਹਿਗੁਰੂ
गुरु वाहे गुरु वाहे जी वाहे गुरु वाहे गुरु वाहे गुरु वाहे गुरु वाहे गुरु वाहे गुरु वाहे वाहे गुरु 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 वाहे गुरु
एक पंक्ति मेरे सामने आ रही
वाहे गुरु वाहे गुरु वाहे गुरु
मेरे तो बाद वीर फिर भैणा
वाहेगुरु 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 वाहेगुरु
अच्छे ओछे रखवाला ऐठे ओठे रखवाला ऐठे ओठे रखवाला बोलो ऐठे ओठे रखवाला
बोलो पैना
ऐठे ओठे ऐठे
गज के
ऐठे ओठे रखवाल ऐठे ओठे ऐठे ओठे ऐठे ओठे रखवाला प्रभु सतगुर दीन दयाला पातशाह पातशाह डोला ऐठे ओठे सतगुरे सिख का हलत पलत सवारे ऐठे ओठे नानक सतगुर सिख का जी नाल सवारे ऐठे ओठे रखवाला दोवे थाम रखे गुर सूरे दोवे थाम ऐठे ओठे दोवे थाम रखे गुर सूरे दोवे थाम रखे गुर सूरे हलत पलत पार ब्रह्म सवारे कारज होए सगले पूरे ऐठे ओठे रखवाला ऐठे ओठे रखवाला ऐठे ओठे ऐठे ओठे रखवाला
ਭੱਜ ਕੇ ਥੋੜਾ
ਇੱਥੇ ਉੱਥੇ ਰਖਵਾਲਾ ਪ੍ਰਭ ਸਤ ਗੁਰ ਦੀਨ ਦਿਆਲਾ ਪ੍ਰਭ ਸਤ ਗੁਰ ਦੀਨ ਦਿਆਲਾ ਪਲਤ 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 ਮੁਖਿਓ ਜਲ ਹੋਈ ਹੈ ਪਲਤ ਪਲਤ ਮੁਖਿਓ ਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨਾ ਨਿਤ ਧਿਆਈਏ ਹਰ ਪੁਰਖ ਨਿਰੰਜਨ
ਬੜੋ ਪਿਆਰ ਨਾਲ
ਪਲਤ ਪਲਤ
ਸਾਰੇ
ਪਲਤ ਪਲਤ ਮੁਖਿਓ ਜਲ ਹੋਈ ਹੈ ਪਲਤ ਪਲਤ
ਬੋਲੋ
ਪਲਤ ਪਲਤ ਮੁਖਿਓ ਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਮੁਖਿਓ ਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨਾ ਵਾਹਿਗੁਰੂ ਵਾਹਿਗੁਰੂ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਸਨਮਾਨ ਦੇ ਵਿੱਚ ਕਰੋ ਆਪੋ ਆਪਣੀ ਰਸਨਾ ਨੂੰ ਪਵਿੱਤਰ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ਼੍ਰੀ। ਅਗਰ ਅਜੇ ਵੀ ਕੋਈ ਰਹਿ ਗਿਆ ਸਾਰੀ ਸੰਗਤ ਗੁਰੂ ਜੀ ਦੇ ਲਾਡ ਵਿੱਚ ਇੱਕ ਵਾਰੀ ਆਖੋ ਵਾਹਿਗੁਰੂ, ਫਿਰ ਬੋਲੋ ਸਾਰੇ। ਮੁਰਾਦਾਬਾਦ ਦੀ ਧਰਤੀ 'ਤੇ ਇਸ ਲੜੀ ਦਾ ਪਹਿਲਾ ਸਮਾਗਮ ਹੈ। ਕੁੱਲ ਦੋ ਸਮਾਗਮ ਨੇ ਗੁਰੂ ਜੀ ਦੀ ਕਿਰਪਾ ਨਾਲ, ਸਤਿਗੁਰਾਂ ਨੇ ਜੋ ਕਿਰਪਾ ਕੀਤੀ
ਤਕਰੀਬਨ 5 ਅਗਸਤ ਤੋਂ ਲੈ ਕੇ ਕੱਲ 9 ਸਤੰਬਰ ਤੱਕ ਯੂਪੀ ਦੇ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਪਹਿਲੀ ਵਾਰੀ ਇੰਨਾ ਵੱਡਾ ਮੈਂ ਦੌਰਾ ਰੱਖਿਆ ਗੁਰੂ ਜੀ ਦੀ ਮਿਹਰ ਨਾਲ, ਔਰ ਇਹ ਸਤਿਗੁਰਾਂ ਨੇ ਆਪਣੀ ਕਿਰਪਾ ਆਪ ਵਰਤਾਈ, ਆਪਣਾ ਤਰਸ ਆਪ ਕੀਤਾ। ਇੰਡੀਆ ਤੋਂ ਬਾਹਰ ਮੈਂ ਜਾਣਾ ਸੀ, ਆਪ ਹੀ ਸਾਰਾ ਮੈਂ ਪ੍ਰੋਗਰਾਮ ਕੈਂਸਲ ਕੀਤਾ, ਨਾ ਜਾਏ ਉੱਥੇ ਸਾਰਾ ਜੋ ਬਣਿਆ ਸੀ ਪ੍ਰੋਗਰਾਮ, ਮੇਰਾ ਮਨ ਨਹੀਂ ਬਣਿਆ ਜਾਣ ਦਾ, ਉਹ ਸਾਰਾ ਉਹ ਪ੍ਰੋਗਰਾਮ ਆਪ ਹੀ ਕੈਂਸਲ ਕੀਤਾ। ਅਤੇ ਇੱਧਰਲੇ ਇਲਾਕਿਆਂ ਦੇ ਵਿੱਚ ਮੈਨੂੰ ਫਿਰ ਸੁਭਾਗ ਸਮਾਂ ਪ੍ਰਾਪਤ ਹੋਇਆ ਤੁਹਾਡੇ ਦਰਸ਼ਨ ਦੀਦਾਰ ਕਰਨ ਦਾ। ਅਤੇ ਮੇਰੀ ਜ਼ਿੰਦਗੀ ਦਾ ਪਹਿਲਾ ਇਹ ਚਾਂਸ ਹੈ ਕਿਸੇ ਸਟੇਟ ਦੇ ਵਿੱਚ 15-16 ਦਿਨ ਲਗਾਤਾਰ ਇੱਦਾਂ ਦਿੱਤੇ ਹੋਣ। ਬਹੁਤ ਸੰਗਤਾਂ ਦਾ ਅਥਾਹ ਪਿਆਰ ਮਿਲਿਆ, ਮਿਲ ਰਿਹਾ ਹੈ। ਅੱਜ ਗੁਰੂ ਜੀ ਨੇ ਕਿਰਪਾ ਕੀਤੀ, ਉਸੇ ਲੜੀ ਦੇ ਤਹਿਤ ਅੱਜ ਮੁਰਾਦਾਬਾਦ ਦੀ ਧਰਤੀ 'ਤੇ ਸਮਾਗਮ ਹੋ ਰਹੇ ਨੇ। ਬਹੁਤ ਸਾਰੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਗੁਰੂ ਜੀ ਦੀ ਗੋਦ ਵਿੱਚ ਤੁਸੀਂ ਪਹੁੰਚੀਆਂ ਹੋ, ਪਹੁੰਚ ਰਹੀਆਂ ਹੋ। ਸਭ ਨੂੰ ਸਭ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਜੀ ਆਇਆਂ ਨੂੰ ਕਹਿ ਦਿਓ ਵਾਹਿਗੁਰੂ। ਔਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ, ਕੁਝ ਦਿਨ ਪਹਿਲਾਂ ਜੋ ਇਹ ਸਮਾਂ ਬਤੀਤ ਹੋਇਆ, ਦੋਵੇਂ ਹੱਥ ਜੋੜ ਕੇ ਸਾਰੀਆਂ ਸੰਗਤਾਂ ਨੂੰ ਇਸ ਸ਼ੁਭ ਦਿਨ ਦੀਆਂ ਬੇਅੰਤ ਬੇਅੰਤ ਵਧਾਈਆਂ ਕਹਿ ਦਿਓ ਵਾਹਿਗੁਰੂ। ਜਿਸ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ 'ਚ ਹੋਇਆ, ਉਹ ਦਿਨ ਬਤੀਤ ਹੋਇਆ 1604 ਦੇ ਵਿੱਚ। ਪਹਿਲਾ ਪ੍ਰਕਾਸ਼ ਅੰਦਰ ਹੋਇਆ ਹਰਿਮੰਦਰ ਸਾਹਿਬ ਦੇ, ਔਰ ਪਹਿਲੇ ਗ੍ਰੰਥੀ ਤੁਹਾਨੂੰ ਪਤਾ ਹੀ ਹੈ ਬਾਬਾ ਬੁੱਢਾ ਸਾਹਿਬ ਜੀ, ਪਹਿਲਾ ਹੁਕਮਨਾਮਾ ਵੀ ਸੰਤਾਂ ਕੇ ਕਾਰਜ, ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਇਹ ਬੜੇ ਪਿਆਰ ਵਿੱਚ ਇਹ ਦਿਨ ਤੁਸੀਂ ਮਨਾ ਰਹੇ ਹੋ, ਅਤੇ ਬੜੀ ਸ਼ਰਧਾ ਦੇ ਨਾਲ, ਬੜੇ ਵਜੂਦ ਦੇ ਵਿੱਚ, ਬੜੀ ਭਾਵਨਾ ਦੇ ਨਾਲ ਤੁਸੀਂ ਹੁਣੇ ਸ਼ਬਦ ਪੜਿਆ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਣਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਐਡੇ ਵੱਡੇ ਨੇ, ਕੋਈ ਵੀ ਗੁਰੂ ਦੀ ਬਾਣੀ ਦਾ ਓਟ ਆਸਰਾ ਲਵੇ, ਸਤਿਗੁਰੂ ਏਡੇ ਵੱਡੇ ਉਹਦਾ ਹਲਤ ਪਲਤ ਸਵਾਰਦੇ ਨੇ ਕਹਿ ਦਿਓ ਵਾਹਿਗੁਰੂ। ਉਹਦੀਆਂ ਝੋਲੀਆਂ ਲੋਕ ਅਤੇ ਪਰਲੋਕ ਦੇ ਸੁੱਖਾਂ ਨਾਲ ਭਰ ਦਿੰਦੇ ਨੇ, ਭਰ ਦਿੰਦੇ। ਅਤੇ ਗੱਲ ਇੱਥੇ ਨਹੀਂ ਮੁੱਕਦੀ, ਗੁਰੂ ਦੀ ਵਡਿਆਈ ਇੰਨੀ ਕੁ ਨਹੀਂ, ਧਿਆਨ ਦੇਣਾ। ਅੱਜ ਆਪਣੀ ਸ਼ਰਧਾ ਦਾ ਖਾਨਾ ਥੋੜ੍ਹਾ ਜਿਹਾ ਵਧਾ ਕੇ ਜਾਇਓ। ਗੁਰੂ ਸਾਹਿਬ ਸਾਡੇ ਏਡੇ ਵੱਡੇ ਨੇ, ਗੁਰੂ ਗ੍ਰੰਥ ਸਾਹਿਬ ਪਿਤਾ ਜੀ ਏਡੇ ਵੱਡੇ ਨੇ, ਜਿਹੜਾ ਗੁਰੂ ਦੀ ਬਾਣੀ ਦੇ ਲੜ ਲੱਗੇ, ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਟਾਸਰਾ ਤੱਕੇ, ਗੁਰੂ ਨਾਲ ਪਿਆਰ ਕਰੇ, ਮੇਰੇ ਸਤਿਗੁਰੂ ਉਸ ਬੰਦੇ ਦਾ ਤੇ ਹਾਲਤ ਪਲਤ ਸਵਾਰਦੇ ਹੀ ਨੇ, ਉਹਨੂੰ ਤੇ ਲੋਕ ਪ੍ਰਲੋਕ ਦੀਆਂ ਦਾਤਾਂ ਨਾਲ ਨਿਵਾਜਦੇ ਹੀ ਨੇ, ਪਰ ਬਖਸ਼ਿਸ਼ ਦੇ ਘਰ ਵਿੱਚ ਆ ਕੇ ਉਸ ਸਰੀਰ ਦੇ ਉੱਤੇ ਵੀ, ਉਸ ਬੰਦੇ ਦੇ ਉੱਤੇ ਵੀ ਇਹੋ ਜਿਹੀ ਕਿਰਪਾ ਕਰ ਦਿੰਦੇ ਨੇ ਕਿ ਉਹ ਵੀ ਪਿਆਰ ਭਰੀ ਅੱਖ ਭਰ ਕੇ ਕਿਸੇ ਵੱਲ ਤੱਕ ਲਵੇ, ਜਿਹੜਾ ਸਾਹਮਣੇ ਬੰਦਾ ਖਲੋਤਾ ਹੈ, ਗੁਰੂ ਦੀ ਕਿਰਪਾ ਦੇ ਨਾਲ ਉਹਦਾ ਵੀ ਹਾਲਤ ਪਲਤ ਸਵਰ ਜਾਂਦਾ ਹੈ ਕਹਿ ਦਿਓ ਵਾਹਿਗੁਰੂ। ਗੁਰੂ ਸਾਹਿਬ ਏਡੇ ਵੱਡੇ ਨੇ, ਜਿਹੜਾ ਗੁਰੂ ਨਾਲ ਪਿਆਰ ਕਰਦਾ ਉਹਦੀ ਤੇ ਝੋਲੀ ਭਰਦੇ ਹੀ ਨੇ, ਪਰ ਪਿਆਰਿਓ ਉਹਨੂੰ ਵੀ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦਿੰਦੇ, ਅੱਖਾਂ ਦੀਆਂ ਝੋਲੀਆਂ। ਉਸ ਬੰਦੇ ਦਾ ਤੇ ਹਲਤ ਪਲਤ ਸਵਾਰਦੇ ਨੇ ਜਿਹੜਾ ਗੁਰੂ ਦੇ ਲੜ ਲੱਗੇ, ਗੁਰੂ ਦੀ ਬਾਣੀ ਦੇ ਲੜ ਲੱਗੇ, ਕੱਲਾ ਉਹਦਾ ਹੀ ਹਲਤ ਪਲਤ ਨਹੀਂ ਸਵਾਰਦੇ, ਉਹਨੂੰ ਵੀ ਦੂਜਿਆਂ ਨੂੰ ਲੋਕ ਪ੍ਰਲੋਕ ਦੀਆਂ ਦਾਤਾਂ ਦੇਣ ਵਾਲਾ ਦਾਤਾ ਬਣਾ ਦਿੰਦੇ ਨੇ ਕਹਿੰਦੇ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਸਾਡੇ ਏਡੇ ਵੱਡੇ, ਬਾਣੀ 'ਚ ਇੰਨੀ ਤਾਕਤ ਹੈ, ਕੋਈ ਵੀ ਘਰ 'ਚ ਸਮਾਂ ਬਣੇ ਗੁਰਬਾਣੀ ਦਾ ਉਹ ਟਸਰਾ ਤੱਕਿਆ ਕਰੋ ਕਹਿੰਦੇ ਵਾਹਿਗੁਰੂ। ਗੁਰਬਾਣੀ ਦਾ ਉਹ ਟਸਰਾ ਤੱਕਿਆ ਕਰੋ, ਕੋਈ ਵੀ ਸਮਾਂ ਬਣੇ ਗੁਰੂ ਦੇ ਲੜ ਲੱਗੋ। ਚੰਦ ਕੁ ਬੇਨਤੀਆਂ ਮੈਂ ਕਰਨੀਆਂ ਨੇ ਗੁਰੂ ਜੀ ਦੀ ਕਿਰਪਾ ਨਾਲ, ਗੁਰੂ ਕਰਵਾਵੇ, ਬਖਸ਼ਿਸ਼ ਕਰੇ, ਰਹਿਮਤ ਕਰੇ। ਉਸ ਤੋਂ ਪਹਿਲੇ ਆਓ ਬੜੇ ਪਿਆਰ ਵਿੱਚ ਇਹ ਪੰਕਤੀਆਂ ਪੜ੍ਹੋ, ਅਤੇ ਉਸ ਤੋਂ ਬਾਅਦ ਅੱਜ ਦੇ ਦਿਮਾਗ ਵਿੱਚ ਉਹਨਾਂ ਗੁਰਸਿੱਖਾਂ ਦੇ ਆਪਾਂ ਦਰਸ਼ਨ ਕਰਾਂਗੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਦਾਤੇ ਬਣਾ ਦਿੱਤਾ, ਦਾਤੇ ਕਹਿੰਦੇ ਵਾਹਿਗੁਰੂ ਦਾਤੇ। ਅਤੇ ਉਹ ਗੁਰਸਿੱਖਾਂ ਦੇ ਅੱਜ ਦੇ ਦਿਮਾਗ 'ਚ ਦਰਸ਼ਨ ਇਸੇ ਵਾਸਤੇ ਕਰਨੇ ਨੇ
ਕਿ ਜੇ ਉਹਨਾਂ ਦੇ ਉੱਤੇ ਗੁਰੂ ਕਿਰਪਾ ਕਰ ਸਕਦਾ, ਜੇ ਉਹ ਬਾਣੀ ਦੇ ਲੜ ਲੱਗ ਗਏ, ਗੁਰੂ ਉਹਨਾਂ ਨੂੰ ਦੂਜਿਆਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਸਕਦਾ, ਤੇ ਜਦੋਂ ਅਸੀਂ ਗੁਰਬਾਣੀ ਦੇ ਲੜ ਲੱਗਾਂਗੇ ਤੇ ਸਾਡੇ ਤੇ ਗੁਰੂ ਬਖਸ਼ਿਸ਼ ਨਹੀਂ ਕਰੇਗਾ, ਸਾਡੇ ਤੇ ਮਿਹਰ ਨਹੀਂ ਕਰੇਗਾ। ਉਹ ਚੰਦ ਕੁ ਗੁਰਸਿੱਖਾਂ ਦੇ ਆਪਾਂ ਦਰਸ਼ਨ ਕਰਾਂਗੇ ਗੁਰੂ ਕਰਵਾਵੇ। ਉਸ ਤੋਂ ਪਹਿਲੇ ਆਓ ਬੜੇ ਪਿਆਰ ਵਿੱਚ, ਉਸੇ ਤਰ੍ਹਾਂ ਵਜੂਦ ਵਿੱਚ, ਉਸੇ ਤਰ੍ਹਾਂ ਗੁਰੂ ਦੇ ਲਾਡ ਵਿੱਚ ਪੰਕਤੀਆਂ ਪੜ੍ਹੋ। ਜਿੱਥੇ ਜਿੱਥੇ ਬੱਚਿਆਂ ਦੀ ਆਵਾਜ਼ ਆ ਰਹੀ ਨੇ, ਇਹਨੂੰ ਕੰਟਰੋਲ ਕਰੋ ਥੋੜ੍ਹਾ, ਮੇਰੀ ਬੇਨਤੀ ਹੈ। ਸਾਰੀ ਸੰਗਤ ਇੱਕ ਵਾਰੀ ਪੰਕਤੀਆਂ ਪੜ੍ਹ ਲਓ ਜੀ।
ਹਲਤ ਪਲਤ, ਹਲਤ ਪਲਤ ਮੁਖਿਓ ਜਲ ਹੋਈ ਹੈ, ਹਲਤ ਪਲ ਬੋਲੋ ਮੁਖਿਓ ਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ, ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਹਰ ਬੋਲੋ ਹਲਤ ਪਲਤ, ਹਲਤ ਪਲਤ ਮੁਖਿਓ ਜਲ ਹੋਈ ਹੈ, ਹਲਤ ਪਲਤ ਮੁਖਿਓ ਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ, ਨਿਤ ਧਿਆਈਏ ਹਰ ਪੁਰਖ ਨਿਰੰਜਨਾ।
ਵਾਹਿਗੁਰੂ 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 ਵਾਹਿਗੁਰੂ, ਸਭ ਜੁੜ ਜਾਓ।
ਵਾਹਿਗੁਰੂ 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 ਵਾਹਿਗੁਰੂ।
ਅਜੇ ਮਗਰਲਿਆਂ ਦੀ ਆਵਾਜ਼ ਨਹੀਂ ਆ ਰਹੀ।
ਵਾਹਿਗੁਰੂ 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 ਵਾਹਿਗੁਰੂ।
ਮੈਂ ਤੁਹਾਡੀ ਆਵਾਜ਼ ਸੁਣ ਨਹੀਂ ਸਕਦੀ, ਸਾਰੇ ਬੋਲੋ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਗਜ ਕੇ ਗਜ ਕੇ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ। ਇਹ ਘੜੀਆਂ ਮੁੜ ਨਹੀਂ ਲੱਭਣੀਆਂ ਸਾਰੇ।
ਵਾਹਿਗੁਰੂ 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 ਵਾਹਿਗੁਰੂ
ਸਾਰੇ ਕਰੋ ਕਿਰਪਾ ਪਿਆਰ ਵਿੱਚ।
ਵਾਹਿਗੁਰੂ 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 ਵਾਹਿਗੁਰੂ।
ਹਲਤ ਪਲਤ ਮੁਖਿਓ ਜਲ ਹੋਈ ਹੈ, ਹਲਤ ਪਲਤ ਮੁਖਿਓ ਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ, ਨਿਤ ਹਰ ਪੁਰਖ ਨਿਰੰਜਨਾ।
ਆਓ ਬੜੇ ਪਿਆਰ ਵਿੱਚ ਚੰਦ ਕੁ ਮਿੰਟ ਉਹਨਾਂ ਗੁਰਸਿੱਖਾਂ ਦੇ ਦਰਸ਼ਨ ਕਰੀਏ ਜਿਨ੍ਹਾਂ 'ਤੇ ਗੁਰੂ ਜੀ ਨੇ ਇਹੋ ਜਿਹੀ ਕਿਰਪਾ ਕੀਤੀ, ਉਹਨਾਂ ਦੀਆਂ ਝੋਲੀਆਂ ਨਹੀਂ ਭਰੀਆਂ, ਉਹਨਾਂ ਨੂੰ ਲੱਖਾਂ ਕਰੋੜਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦਿੱਤਾ। ਔਰ ਇਹ ਗੁਰਸਿੱਖਾਂ ਦੇ ਕੀਰਤਨ ਦੇ ਵਿੱਚ ਦਰਸ਼ਨ ਕਰਨ ਦਾ ਮਕਸਦ ਮਨੋਰਥ ਕੋਈ ਹੋਰ ਨਹੀਂ, ਕੇਵਲ ਇੱਕੋ ਇੱਕ ਮਨੋਰਥ ਹੈ ਕਿ ਜੇ ਉਹ ਬਾਣੀ ਦੇ ਲੜ ਲੱਗੇ ਨੇ, ਗੁਰੂ ਨੇ ਉਹਨਾਂ 'ਤੇ ਇਹੋ ਜਿਹੀ ਬਖਸ਼ਿਸ਼ ਕਰਤੀ
ਜਦੋਂ ਅਸੀਂ ਗੁਰਬਾਣੀ ਦੇ ਲੜ ਲੱਗਾਂਗੇ, ਸਤਿਗੁਰੂ ਸਾਡੇ ਤੇ ਕਿਰਪਾ ਨਹੀਂ ਕਰੇਗਾ? ਕਹਿ ਦੇ ਵਾਹਿਗੁਰੂ, ਫਿਰ ਗੱਜ ਕੇ ਬੋਲੋ। ਆਓ ਪਹਿਲੇ ਨੰਬਰ ਤੇ ਗੁਰਸਿੱਖ ਦੇ ਦਰਸ਼ਨ ਕਰੀਏ ਗੁਰੂ ਕੇ ਲਾਲ ਦੇ। ਉਸ ਗੁਰੂ ਦਾ ਲਾਲ ਦਾ ਨਾਮ, ਉਸ ਗੁਰੂ ਦੇ ਲਾਲ ਦਾ ਨਾਮ ਇੱਕ ਵਾਰੀ ਝੁਕਾਓ ਸੀਸ ਤੇ ਕਹੋ, ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ। ਵੇਖੋ, ਬਾਬਾ ਦੀਪ ਸਿੰਘ ਜੀ ਕੋਈ ਗੁਰੂ ਨਹੀਂ ਹੈ ਜੀ, ਗੁਰੂ ਕਲਗੀਧਰ ਜੀ ਦੇ ਲਾਡਲੇ ਗੁਰਸਿੱਖ ਨੇ ਨਾ, ਗੁਰੂ ਦੇ ਚਰਨਾਂ ਦੇ ਨਾਲ ਇਸ਼ਕ ਕਰਨ ਵਾਲੇ ਇੱਕ ਗੁਰੂ ਦੇ ਲਾਲ ਨੇ ਬਾਬਾ ਦੀਪ ਸਿੰਘ ਜੀ। ਪਰ ਅੱਜ ਜਦੋਂ ਜਾਂਦੇ ਹੋ ਤੁਸੀਂ ਹਰਿਮੰਦਰ ਸਾਹਿਬ, ਸੰਗਤਾਂ ਪਿਆਰ 'ਚ ਇਹ ਗੱਲ ਕਹਿੰਦੀਆਂ ਨੇ, ਅਸੀਂ ਹਰਿਮੰਦਰ ਸਾਹਿਬ ਗਏ, ਅਸੀਂ ਉੱਥੋਂ ਝੋਲੀਆਂ ਭਰਵਾ ਕੇ ਆਏ ਹਾਂ। ਸੁਣਿਓ, ਅਸੀਂ ਹਰਿਮੰਦਰ ਸਾਹਿਬ ਗਏ ਹਾਂ, ਉੱਥੋਂ ਝੋਲੀਆਂ ਭਰਵਾ ਕੇ ਆਏ ਹਾਂ। ਸੰਗਤਾਂ ਜਿੱਥੇ ਆਹ ਕਹਿੰਦੀਆਂ ਨੇ ਕਿ ਗੁਰੂ ਦੇ ਦਰ ਤੋਂ ਸਾਡੀਆਂ ਝੋਲੀਆਂ ਭਰੀਆਂ, ਕਦੀ ਵੀ ਸੰਗਤ ਦੀ ਰਸਨਾ ਤੋਂ ਆਹ ਨਹੀਂ ਤੁਸੀਂ ਕਦੀ ਸੁਣਿਆ ਹੋਏਗਾ ਕਿ ਮੈਂ ਗੁਰੂ ਦੇ ਦਰ ਤੋਂ ਅਤੇ ਝੋਲੀਆਂ ਭਰ ਕੇ ਆਇਆ ਵਾਂ ਗੁਰੂ ਰਾਮਦਾਸ ਦੇ ਦਰ ਤੋਂ, ਪਰ ਬਾਬਾ ਦੀਪ ਸਿੰਘ ਦੇ ਦਰ ਤੋਂ ਮੈਂ ਖਾਲੀ ਮੁੜ ਕੇ ਆ ਗਿਆ। ਕਹਿੰਦੇ ਵਾਹਿਗੁਰੂ, ਗੁਰੂ ਦੇ ਦਰ ਤੋਂ ਵੀ ਝੋਲੀਆਂ ਭਰਦੀਆਂ ਨੇ ਅਤੇ ਸਿੱਖ ਦੇ ਬੂਹੇ ਤੋਂ ਵੀ ਅੱਜ ਕੋਈ ਖਾਲੀ ਨਹੀਂ ਮੁੜਦਾ ਪਿਆ, ਉੱਥੇ ਵੀ ਲੱਖਾਂ ਦੀ ਗਿਣਤੀ ਨਾਲ ਸੰਗਤਾਂ ਝੋਲੀਆਂ ਭਰਦੀ। ਆਮ ਤੌਰ 'ਤੇ ਕਿਹਾ ਜਾਂਦਾ ਨਾ, ਫਲਾਣੇ ਗੁਰਦੁਆਰੇ ਅੱਜ ਸੰਗਤ ਕਿਉਂ ਸੀ ਜੀ, ਫਲਾਣੇ ਮਹਾਂਪੁਰਖ ਆਏ ਸੀ, ਫਲਾਣੇ ਕੀਰਤਨੀ ਆਏ, ਕੀਰਤਨ ਹੋਇਆ ਤਾਂ ਸੰਗਤਾਂ ਜੁੜੀਆਂ। ਵੀ ਫਲਾਣੀ ਥਾਂ 'ਤੇ ਕਿਉਂ ਸੰਗਤ ਸੀ ਜੀ, ਅੱਜ ਮੱਸਿਆ। ਫਲਾਣੀ ਜਗ੍ਹਾ ਕਿਉਂ, ਅੱਜ ਸੰਗਰਾਂਦ ਏ, ਅੱਜ ਗੁਰਪੁਰਬ ਏ। ਪਰ ਤੁਸੀਂ ਹੈਰਾਨ ਹੋਵੋਗੇ, ਬਾਬਾ ਦੀਪ ਸਿੰਘ ਜੀ ਦੇ ਦਰ 'ਤੇ ਜਾਓ, ਉੱਥੇ ਰੋਜ਼ਾਨਾ ਹੀ ਸੰਗਰਾਂਦ ਏ। ਕਹਿੰਦੇ ਵਾਹਿਗੁਰੂ, ਰੋਜ਼ਾਨਾ ਹੀ ਗੁਰਪੁਰਬ ਏ, ਰੋਜ਼ਾਨਾ ਹੀ ਮੱਸਿਆ। ਲੱਖਾਂ ਦੇ ਹਿਸਾਬ ਨਾਲ ਸੰਗਤਾਂ 'ਚ ਝੋਲੀਆਂ ਭਰਦੀਆਂ, ਲੱਖਾਂ ਦੇ ਹਿਸਾਬ ਨਾਲ। ਅਤੇ ਕਦੀ ਐਤਵਾਰ ਜਾਓ, ਨਜ਼ਾਰਾ ਆਪਣੀਆਂ ਅੱਖਾਂ ਨਾਲ ਤੱਕਿਓ ਜਿਹੜੇ ਜਾਂਦੇ। ਜਦੋਂ ਚੁਪਹਿਰੇ ਦਾ ਉੱਥੇ ਸਮਾਗਮ ਹੁੰਦਾ ਅਤੇ ਦੁਪਹਿਰੇ ਜਦੋਂ ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਸੰਗਤਾਂ ਨੇ ਫੜਿਆ ਹੁੰਦਾ ਨਾ, ਪਾਠ ਹੁੰਦਾ ਸੁਖਮਨੀ ਸਾਹਿਬ ਦਾ, ਅਤੇ ਇਕੱਲਾ ਅੰਮ੍ਰਿਤਸਰ ਤੋਂ ਹੀ ਨਹੀਂ, ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤਾਂ ਪਹੁੰਚੀਆਂ ਹੁੰਦੀਆਂ, ਦੇਸ਼ਾਂ ਵਿਦੇਸ਼ਾਂ ਤੋਂ। ਅਤੇ ਤਕਰੀਬਨ 1 ਲੱਖ ਤੋਂ ਵੀ ਵੱਧ ਸੰਗਤਾਂ ਦੇ ਹੱਥ ਵਿੱਚ ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਹੁੰਦਾ ਹੈ। ਕਹਿੰਦੇ ਵਾਹਿਗੁਰੂ, ਹੈ ਉਸ ਵੇਲੇ ਹਰ ਜਗ੍ਹਾ 'ਤੇ ਜੋੜੇ ਘਰ ਦੇ ਵਿੱਚ ਇੱਕ ਅੱਧਾ ਹੀ ਪ੍ਰੇਮੀ ਹੁੰਦਾ, ਉਸ ਵੇਲੇ ਜੋੜਾ ਰੱਖਣ ਵਾਲਾ, ਦੇਣ ਵਾਲਾ, ਬਾਕੀ ਸਾਰੇ ਸੋਚੇ ਕਰਕੇ ਗੁਟਕਾ ਸਾਹਿਬ ਪਕੜ ਕੇ ਬੈਠੇ ਹੁੰਦੇ, ਛਬੀਲ ਦੇ ਉੱਤੇ ਗੁਟਕਾ ਸਾਹਿਬ ਫੜ ਕੇ ਸੰਗਤਾਂ ਬੈਠੀਆਂ, ਅੰਦਰ ਬਾਹਰ ਹਰ ਜਗ੍ਹਾ 'ਤੇ ਸੰਗਤ ਦਾ ਇਕੱਠ, ਹਰੇਕ ਦੇ ਹੱਥ ਵਿੱਚ ਸੁਖਮਨੀ ਸਾਹਿਬ ਜੀ ਦਾ ਗੁਟਕਾ ਸਾਹਿਬ ਹੁੰਦਾ, ਅਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆਂ ਨੇ ਉੱਥੇ। ਅਤੇ ਕਦੀ ਕਿਸੇ ਨੂੰ ਪੁੱਛੋ ਬਈ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਦਰ 'ਤੇ ਚੁਪਹਿਰਾ ਕੱਟਣ ਕਿਉਂ ਆਏ ਹੋ? ਕਈਆਂ ਨੂੰ ਸ਼ਾਇਦ ਚੁਪਹਿਰੇ ਦਾ ਪਤਾ ਹੀ ਨਹੀਂ ਚੁਪਹਿਰਾ ਕੀ ਹੁੰਦਾ। ਇੱਥੇ ਮੈਂ ਬੋਲਦਾ ਜਾਵਾਂ, ਚੁਪਹਿਰੇ ਦਾ ਮਤਲਬ ਕੁਝ ਹੋਰ ਨਹੀਂ ਹੁੰਦਾ, ਚੁਪਹਿਰੇ ਦਾ ਮਤਲਬ ਹੈ ਚੌਪਹਿਰਾ, ਪੈਰਾਂ ਦਾ ਚੌਥਾ ਹਿੱਸਾ ਗੁਰੂ ਦੇ ਲੇਖੇ ਲਾਉਣਾ, ਉਹਨੂੰ ਚੁਪਹਿਰਾ ਕਹਿੰਦੇ ਨੇ। 8 ਪੈਰ ਨੇ, 3-3 ਘੰਟੇ ਦਾ ਇੱਕ ਪੈਰ ਬਣਦਾ, ਤਾਂ ਹੀ 24 ਘੰਟੇ ਬਣਦੇ, 8 × 24। ਅਤੇ 24 ਘੰਟਿਆਂ ਦਾ ਚੌਥਾ ਹਿੱਸਾ ਹੋ ਗਿਆ 6 ਘੰਟੇ, ਚੌਪਹਿਰਾ, ਪੈਰਾਂ ਦਾ ਚੌਥਾ ਹਿੱਸਾ ਗੁਰੂ ਦੇ ਲੇਖੇ ਲਾਉਣਾ, ਇਹਨੂੰ ਚੁਪਹਿਰਾ ਕਹਿੰਦੇ ਨੇ। ਉਹ 6 ਘੰਟਿਆਂ 'ਚ ਭਾਵੇਂ ਸਿਮਰਨ ਕਰੋ, ਭਾਵੇਂ ਬਾਣੀ ਪੜ੍ਹੋ, ਗੱਲਾਂ ਬਾਤਾਂ ਨਹੀਂ ਕਰਨੀਆਂ, ਭਾਵੇਂ ਸਿਮਰਨ ਕਰੋ, ਭਾਵੇਂ ਬਾਣੀ ਪੜ੍ਹੋ, ਭਾਵੇਂ ਜੋੜੇ ਝਾੜੋ, ਭਾਵੇਂ ਸੁਖਮਨੀ ਸਾਹਿਬ ਜੀ ਦੇ ਜਾਪ ਕਰੋ, ਭਾਵੇਂ ਮੂਲ ਮੰਤਰ ਦੇ ਜਾਪ ਕਰੋ, 6 ਘੰਟੇ ਦਾ ਸਮਾਂ। ਅਤੇ ਮਹਾਂਪੁਰਖ ਜਿੱਥੇ ਵੀ ਚੁਪਹਿਰਾ ਭਾਈ ਸਾਹਿਬ ਜੀ ਵੱਲੋਂ ਜਾਂ ਅਸੀਂ ਗੁਰੂ ਦੀ ਕਿਰਪਾ ਨਾਲ ਗੁਰੂ ਸਾਹਿਬ ਸੇਵਾ ਲੈਂਦੇ ਨੇ, ਅਸੀਂ 6.5 ਘੰਟੇ ਦਾ ਸਮਾਂ ਰੱਖਿਆ ਹੁੰਦਾ ਵਿੱਚ। ਉਹਦਾ ਕਾਰਨ ਕੀ? 1/2 ਘੰਟਾ ਸੰਗਤ ਨੂੰ ਸਰੀਰਕ ਕਿਰਿਆ ਸੋਧਣ ਵਾਸਤੇ, ਕਈਆਂ ਨੂੰ ਜਲ ਪਾਣੀ ਛਕਣ ਵਾਸਤੇ, ਭੁੱਖ ਲੱਗ ਜਾਂਦੀ ਕਈਆਂ ਨੂੰ, ਇਹ 1/2 ਘੰਟਾ ਵਿੱਚ ਦਿੱਤਾ ਜਾਂਦਾ। ਅਤੇ ਇਹ ਸੰਗਤ ਨੂੰ ਬੇਨਤੀ ਹੈ 6 ਘੰਟੇ ਗੁਰੂ ਜੀ ਦੇ ਲੇਖੇ ਲਾਉਣੇ, ਉਹਨੂੰ ਕਹਿੰਦੇ ਨੇ ਚੁਪਹਿਰਾ। ਅਤੇ ਚੁਪਹਿਰੇ ਦੇ ਦੌਰਾਨ ਜਦੋਂ ਸੁਖਮਨੀ ਸਾਹਿਬ ਜੀ ਦਾ ਪਾਠ ਹੁੰਦਾ, ਕਦੀ ਸੰਗਤ ਨੂੰ ਪੁੱਛੋ ਸਮਾਪਤੀ ਤੋਂ ਬਾਅਦ, ਬਈ ਤੁਸੀਂ ਕਿੱਥੋਂ ਆਏ ਹੋ? ਕਈ ਕਹਿਣਗੇ ਅਸੀਂ ਨਾਗਪੁਰ ਤੋਂ ਆਏ। ਬਈ ਤੁਸੀਂ ਕਿੱਥੋਂ ਆਏ? ਮੈਂ ਕਲਕੱਤੇ ਤੋਂ ਆਇਆ। ਤੁਸੀਂ ਕਿੱਥੋਂ ਆਏ? ਮੈਂ ਇੰਗਲੈਂਡ ਤੋਂ ਆਇਆ। ਤੁਸੀਂ ਕਿੱਥੋਂ ਆਏ ਜੀ? ਮੈਂ ਅਮਰੀਕਾ ਤੋਂ ਆਇਆ। ਕਿਉਂ ਆਏ ਹੋ? ਇੱਥੇ ਚੁਪਹਿਰਾ ਕੱਟਣ ਕਿਉਂ ਆਏ? ਪੁੱਛੋ। ਅਤੇ ਉਸ ਵੇਲੇ ਸੰਗਤਾਂ ਪਿਆਰ ਵਿੱਚ ਤੁਹਾਨੂੰ ਜਵਾਬ ਦੇਣਗੀਆਂ ਕਿ ਸਾਨੂੰ ਡਾਕਟਰਾਂ ਨੇ ਇਹੋ ਜਿਹਾ ਇੱਕ ਸਮਾਂ ਆ ਗਿਆ, ਜਵਾਬ ਦੇ ਦਿੱਤਾ ਸੀ, ਇਹੋ ਜਿਹਾ ਭਿਆਨਕ ਰੋਗ ਲੱਗ ਗਿਆ ਸੀ, ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਬਚਣ ਦੀ ਉਮੀਦ ਕੋਈ ਨਹੀਂ, ਪਰ ਜਦੋਂ ਦੇ ਅਸੀਂ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਚੁਪਹਿਰੇ ਸੁੱਖੇ, ਉਦੋਂ ਦੀ ਏਡੀ ਬਖਸ਼ਿਸ਼ ਵਰਤ ਗਈ, ਏਡੀ ਕਿਰਪਾ, ਏਡੀ ਮਰਹਮਤ ਵਰਤ ਗਈ। ਅਸੀਂ ਆਪਣੇ ਮਨ ਚ ਸੁੱਖਿਆ ਸੀ ਕਿ 6 ਹਫ਼ਤੇ ਬਾਬਾ ਜੀ ਦੇ ਦਰ ਤੇ ਇੱਦਾਂ ਲਗਾਤਾਰ ਚੁਪਹਿਰੇ ਕੱਟਾਂਗੇ, ਪਰ ਬਾਬਾ ਦੀਪ ਸਿੰਘ ਜੀ ਨੇ 6 ਹਫ਼ਤੇ ਪੂਰੇ ਹੋਣ ਹੀ ਨਹੀਂ ਦਿੱਤੇ। ਦੂਜੇ ਤੀਜੇ ਹਫ਼ਤੇ ਬਿਮਾਰੀ ਦਾ ਨਾਮੋ ਨਿਸ਼ਾਨ ਹੀ ਨਹੀਂ ਰਿਹਾ। ਕਹਦੇ ਵਾਹਿਗੁਰੂ, ਬੜਾ ਪਿਆਰਾ ਜੇ ਬਾਬਾ ਦੀਪ ਸਿੰਘ ਜੀ ਦਾ ਦਰ। ਕਹਦੇ ਵਾਹਿਗੁਰੂ। ਕੋਈ ਵੀ ਤੁਹਾਡੇ ਘਰ ਵਿੱਚ ਮੁਸ਼ਕਲ ਦਾ ਸਮਾਂ ਬਣ ਜੇ, ਕੋਈ ਏਦਾਂ ਮਸਲਾ, ਪਿਆਰ ਵਿੱਚ ਆਪਣੇ ਅੰਦਰ ਇਹ ਚੀਜ਼ ਰੱਖ ਲਿਆ ਕਰੋ, ਬਾਬਾ ਜੀ ਤੇਰੇ ਦਰ ਤੇ ਇੱਦਾਂ ਮੈਂ ਜੇ ਹਰ ਹਫ਼ਤੇ ਨਹੀਂ ਜਾ ਸਕਦੇ। ਅਸੀਂ ਲਖਨਊ ਸਾਂ 31 ਤਰੀਕ ਨੂੰ, ਮੈਨੂੰ ਉੱਥੇ ਇੱਕ ਗੁਰਮੁਖ ਪਿਆਰਾ ਮਿਲਿਆ, ਆ ਰਾਏਬਰੇਲੀ ਸੱਚ ਰਾਏਬਰੇਲੀ ਮੈਨੂੰ ਇੱਕ ਗੁਰਮੁਖ ਪਿਆਰਾ ਮਿਲਿਆ ਅਤੇ ਮੈਨੂੰ ਕਹਿੰਦਾ, ਵੀਰ ਜੀ ਮੇਰੀ ਗੁਰੂ ਦੀ ਕਿਰਪਾ ਦੇ ਨਾਲ ਇੱਕ ਰੂਟੀਨ ਹੈ, ਹਰ ਮਹੀਨੇ ਦੇ ਵਿੱਚ ਇੱਕ ਵਾਰੀ ਮੈਂ ਰਾਏਬਰੇਲੀ ਤੋਂ ਹਰਿਮੰਦਰ ਸਾਹਿਬ ਜਾਣਾ ਹੀ ਜਾਂਦਾ ਵਾਂ, ਬਾਬਾ ਦੀਪ ਸਿੰਘ ਜੀ ਦੇ ਦਰ 'ਤੇ ਜਾਣਾ ਹੀ ਜਾਂਦਾ। ਮੈਂ ਕਿਹਾ ਉਹ ਕਿਉਂ? ਕਈ ਲੋਕ ਤਾਂ ਰਾਏਬਰੇਲੀ 'ਚ ਮੈਂ ਕਿਹਾ ਇਹੋ ਜਿਹੇ ਵੀ ਹੋਣਗੇ ਜਿਹੜੇ ਸਾਲ 'ਚ ਇੱਕ ਵਾਰੀ ਜਾਂਦੇ, ਹੋ ਸਕਦਾ ਕਈਆਂ ਨੂੰ 2-2 ਸਾਲ ਵੀ ਲੰਘ ਜਾਂਦੇ ਹੋਣ, ਤੂੰ ਹਰ ਮਹੀਨੇ ਕਿਉਂ ਜਾਂਦਾ? ਕਹਿੰਦਾ, ਬਾਬਾ ਦੀਪ ਸਿੰਘ ਜੀ ਦੇ ਦਰ ਦੇ ਨਾਲ ਮੈਨੂੰ ਇੰਨਾ ਇਸ਼ਕ ਹੈ, ਜਦੋਂ ਮੈਂ ਬਾਬਾ ਦੀਪ ਸਿੰਘ ਜੀ ਦੇ ਦਰ 'ਤੇ ਜਾ ਕੇ ਆਪਣੀ ਝੋਲੀ ਫੈਲਾਉਂਦਾ ਵਾਂ, ਮੈਨੂੰ ਇੰਨਾ ਵਿਸ਼ਵਾਸ ਹੋ ਜਾਂਦਾ ਬਾਬਾ ਜੀ ਨੇ ਮੇਰੀ ਬੈਟਰੀ ਚਾਰਜ ਕਰ ਦਿੱਤੀ ਹੈ। ਕਹਿੰਦੇ ਵਾਹਿਗੁਰੂ, ਮੇਰੀ ਝੋਲੀ ਭਰਤੀ, ਅਤੇ ਮਹੀਨੇ ਵਿੱਚ ਇੱਕ ਵਾਰੀ ਮੈਂ ਜ਼ਰੂਰ ਉਸ ਸਥਾਨ 'ਤੇ ਸੀਸ ਲੈਣ ਜਾਂਦਾ ਤਾਂ ਜੋ ਸ਼ੀਸ ਸਿੰਘਾਂ ਦੀ ਕਿਰਪਾ ਮੇਰੇ ਉੱਤੇ ਬਣੀ ਰਹੇ। ਇਹੋ ਕੋਈ ਇਹੋ ਜਿਹੇ ਵੀ ਨੇ? ਇਹੋ ਜਿਹੇ ਕੋਈ ਤੁਹਾਡੇ ਘਰ 'ਚ ਸਮਾਂ ਇੱਦਾਂ ਦਾ ਬਣੇ? ਆਪਣੇ ਮਨ 'ਚ ਇਹ ਚੀਜ਼ ਸੁੱਖ ਲਿਆ ਕਰੋ ਪਿਆਰ 'ਚ। ਚੰਗੀ ਸੁੱਖਣਾ ਸੁੱਖਣੀ ਕੋਈ ਗੁਣਾ ਨਹੀਂ, ਮੱਖਣ ਸ਼ਾਹ ਲੁਬਾਣੇ ਨੇ ਵੀ ਸੁੱਖ ਲਈ ਸੀ, ਜੇ ਮੇਰਾ ਬੇੜਾ ਬੰਨੇ ਲੱਗੇਗਾ ਤਾਂ 500 ਮੋਹਰਾਂ ਗੁਰੂ ਜੀ ਤੇਰੇ ਚਰਨਾਂ 'ਚ ਮੈਂ ਭੇਟਾ ਚੜਾਵਾਂਗਾ। ਕਹਿੰਦੇ ਵਾਹਿਗੁਰੂ। ਹਾਂਜੀ, ਚੰਗੇ ਕੰਮ ਵਾਸਤੇ ਕੋਈ ਬੈਨ ਲਾ ਕੇ ਵੀ ਚੰਗਾ ਕੰਮ ਹੋ ਜਾਵੇ ਕੋਈ ਗੁਣਾ ਨਹੀਂ ਹੈ। ਇਹਦੇ ਮਨ ਇਹ ਪਿਆਰੇ ਕਾਬੂ ਨਹੀਂ ਜੀ ਆਉਂਦਾ, ਕੋਈ ਬੈਨ ਲਾ ਕੇ ਕਾਬੂ ਆ ਜਾਵੇ ਨਾ, ਕਰ ਲਿਆ ਕਰੋ, ਕਰ ਲਿਆ ਕਰੋ। ਮੈਂ ਜਿਹੜੀ ਗੱਲ ਕਰ ਰਿਹਾ ਧਿਆਨ ਦੇਣਾ, ਕੋਈ ਅਮਰੀਕਾ ਤੋਂ ਆ ਰਿਹਾ, ਕੋਈ ਲੰਡਨ ਤੋਂ ਆ ਰਿਹਾ, ਕੋਈ ਇੰਡੀਆ ਦੇ ਕੋਨੇ ਕੋਨੇ 'ਚੋਂ ਜਾਂਦਾ, ਚੁਪਹਿਰਾ ਸੁੱਖ ਦਾ, ਉੱਥੇ ਚੁਪਹਿਰਿਆਂ ਦੇ ਵਿੱਚ ਹਾਜ਼ਰੀ ਭਰਦਾ, ਜੇ ਪੁੱਛੋ ਕਿਉਂ ਆਏ ਹੋ, ਕਈ ਇੱਥੋਂ ਤੱਕ ਵੀ ਕਹਿ ਦੇਣਗੇ ਵੀ ਸਾਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਹੋ ਗਈ ਸੀ, ਡਾਕਟਰ ਕਹਿੰਦੇ ਬਚਣ ਦੀ ਉਮੀਦ ਕੋਈ ਨਹੀਂ, ਪਰ ਜਦੋਂ ਦੇ ਬਾਬਾ ਦੀਪ ਸਿੰਘ ਜੀ ਦੇ ਦਰ 'ਤੇ ਚੁਪਹਿਰੇ ਕੱਟਣੇ ਸ਼ੁਰੂ ਕੀਤੇ ਨੇ, ਅੰਦਰੋਂ ਕੈਂਸਰ ਦਾ ਨਾਮੋ ਨਿਸ਼ਾਨ ਹੀ ਮੁੱਕ ਗਿਆ ਹੈ। ਹੈਂਜੀ, ਜੇ ਗੁਰੂ ਦੇ ਦਰ ਤੋਂ ਝੋਲੀ ਭਰ ਰਹੀ ਤੇ ਅੱਜ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਵੀ ਕੋਈ ਖਾਲੀ ਨਹੀਂ ਮੁੜਦਾ, ਤੇ ਬਾਬਾ ਦੀਪ ਸਿੰਘ ਜੀ ਕੋਈ ਗੁਰੂ ਥੋੜੀ ਨੇ, ਹੈਣ ਤੇ ਸਿੱਖ ਨਾ, ਇੱਕ ਸਿੱਖ। ਆ ਮੈਨੂੰ ਕੁਦਰਤੀ ਕੀਰਤਨ ਕਰਦੇ ਇੱਕ ਬਚਨ ਯਾਦ ਆ ਗਿਆ, ਬਠਿੰਡੇ ਦਾ ਚਾਂਸ ਹੈ। ਬਠਿੰਡੇ ਇੱਕ ਪਰਿਵਾਰ ਦੇ ਉੱਤੇ ਕਿਸੇ ਨੇ ਝੂਠਾ ਕੇਸ ਕਰਤਾ, ਝੂਠਾ ਕੇਸ, ਉਹ ਝੂਠਾ ਕੇਸ ਅਦਾਲਤ ਵਿੱਚ ਚੱਲਣਾ ਸ਼ੁਰੂ ਹੋਇਆ, 1-2 ਮਹੀਨੇ ਤੇ ਸਾਰਾ ਇੱਦਾਂ ਕਾਰਵਾਈ ਚੱਲੀ, ਤੇ ਜਿਹੜਾ ਪਰਿਵਾਰ ਸੀ ਨਾ ਜਿਹਦੇ ਉੱਤੇ ਕੇਸ ਪਾਇਓ, ਬਾਬਾ ਦੀਪ ਸਿੰਘ ਜੀ ਨੂੰ ਮੰਨਣ ਵਾਲਾ, ਬਾਬਾ ਜੀ ਦਰ 'ਤੇ ਹਾਜ਼ਰੀ ਭਰਨ ਵਾਲਾ, ਉਸ ਪਰਿਵਾਰ ਨੇ ਜਿਹਨੇ ਕੇਸ ਪਾਇਆ ਨਾ ਬਾਬਾ ਦੀਪ ਸਿੰਘ ਜੀ ਨੂੰ, ਜਿਹੜਾ ਪਰਿਵਾਰ ਮੰਨਣ ਵਾਲਾ, ਉਸ ਪਰਿਵਾਰ ਨੇ ਦੂਜੇ ਪਰਿਵਾਰ ਨੂੰ ਸੁਣਿਆ ਭੇਜਿਆ 1-2 ਬੰਦਿਆਂ ਦੇ ਹੱਥ, ਪਈ ਇੱਦਾਂ ਕੰਮ ਕਰਨਾ ਠੀਕ ਨਹੀਂ, ਤੂੰ ਕੇਸ ਆਪਣਾ ਵਾਪਸ ਲੈ, ਬਹਿ ਕੇ ਅਸੀਂ ਸਮਝੌਤਾ ਕਰ ਲੈਂਦੇ ਹਾਂ, ਲਿਖਤ ਕਰ ਲੈਂਦੇ ਹਾਂ, ਅਤੇ ਜੋ ਤੂੰ ਕਵੇਂ ਅਸੀਂ ਦੇਣ ਲਈ ਤਿਆਰ ਹਾਂ, ਪਰ ਇਹ ਚੀਜ਼ ਚੰਗੀ ਨਹੀਂ। ਬੇਸ਼ੱਕ ਭਾਵੇਂ ਤੂੰ ਝੂਠਾ ਹੀ ਕੇਸ ਇੱਦਾਂ ਪਾਉਣਾ, ਪਰ ਇੱਦਾਂ ਸਿੱਖ ਸਿੱਖ ਨਾਲ ਲੜੇ, ਇਹ ਗੱਲ ਸੋਭਦੀ ਨਹੀਂ। ਕਹਿੰਦੇ ਵਾਹਿਗੁਰੂ, ਸੋਭਦੀ ਨਹੀਂ। ਤੂੰ ਇਉਂ ਕਰ, ਬਹਿ ਕੇ ਰਾਜੀਨਾਮਾ ਕਰ ਲੈ। ਉਹ ਤਿਆਰ ਹੋ ਗਿਆ, ਅਤੇ ਤਿਆਰ ਹੋਇਆ ਅਤੇ ਕਹਿੰਦਾ, 86,000 ਰੁਪਇਆ ਮੇਰਾ ਹੁਣ ਤੱਕ ਲੱਗ ਗਿਆ, ਅਤੇ ਮੇਰਾ 86,000 ਮੈਨੂੰ ਦੇ ਦਿਓ, ਮੈਂ ਰਾਜੀਨਾਮਾ ਕਰਨ ਲਈ ਤਿਆਰ ਹਾਂ। ਉਹ ਪਰਿਵਾਰ ਨੇ 86,000 ਰੁਪਇਆ ਉਹਨੂੰ ਦੇ ਦਿੱਤਾ, ਅਤੇ ਕਹਿੰਦਾ, ਹੁਣ ਲਿਖਤੀ ਰੂਪ 'ਚ ਰਾਜੀਨਾਮਾ ਕਰ ਲਈਏ। ਪਰਿਵਾਰ ਕਹਿੰਦਾ, ਅੱਗੋਂ ਬੰਦਾ ਨਾ ਮਨ 'ਚ ਖੋਟ ਸੀ ਉਹਦੇ, ਸ਼ਰਾਰਤ, ਕਹਿੰਦਾ ਲਿਖਤੀ ਰੂਪ 'ਚ ਕੀ ਕਰਨਾ, ਤੁਸੀਂ ਜਿਹਦੇ ਦਰ 'ਤੇ ਜਾਂਦੇ ਹੋ ਨਾ ਬਾਬਾ ਦੀਪ ਸਿੰਘ ਜੀ ਦੇ, ਬਾਬਾ ਦੀਪ ਸਿੰਘ ਸਾਡੇ ਦੋਵਾਂ ਵਿੱਚ ਇਸ ਵੇਲੇ ਗਵਾਹੀ ਦੇ ਰਹੇ ਨੇ ਕਿ ਸਾਡਾ ਤੁਹਾਡਾ ਅੱਜ ਤੋਂ ਮਨ ਮੁਟਾਵ ਮੁੱਕਿਆ। ਕਹਿੰਦੇ ਵਾਹਿਗੁਰੂ, ਮਨ ਮੁਟਾਵ ਮੁੱਕਿਆ। ਹੁਣ ਗੱਲ ਸੁਣਨ ਵਾਲੀ, ਜੇ ਸਾਡਾ ਤੁਹਾਡਾ ਮਨ ਮੁਟਾਵ ਮੁੱਕਿਆ, ਬਾਬਾ ਦੀਪ ਸਿੰਘ ਜੀ ਹਾਜ਼ਰ ਨਾਜ਼ਰ ਨੇ ਸਾਡੇ ਦੋਵਾਂ ਦੇ ਵਿੱਚ, ਅਤੇ ਉਹ ਪਰਿਵਾਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਨਾਲ ਬੜਾ ਇਸ਼ਕ ਕਰਨ ਵਾਲਾ, ਕਹਿਣ ਲੱਗਾ, ਚੰਗਾ ਜੇ ਤੂੰ ਬਾਬਾ ਦੀਪ ਸਿੰਘ ਦਾ ਨਾਮ ਲਿਆ, ਜਿਹੜਾ ਬਾਬਾ ਦੀਪ ਸਿੰਘ ਦਾ ਨਾਮ ਲੈ ਲਵੇ ਅਸੀਂ ਤਾਂ ਜਾਣ ਦੇਣ ਲਈ ਉਹਦੇ 'ਤੇ ਤਿਆਰ ਹੋ ਜਾਂਦੇ, ਤੇਰੇ 'ਤੇ ਵਿਸ਼ਵਾਸ ਹੋ ਗਿਆ ਸਾਨੂੰ। ਹੁਣ ਪਿਆਰੇ ਉੱਪਰ ਉਹ ਬੰਦੇ ਦੇ ਅੰਦਰ ਖੋਟ ਸੀ, 1-2 ਮਹੀਨੇ ਦਾ ਸਮਾਂ ਲੰਘਿਆ, ਉਹਨੇ ਵਕੀਲਾਂ ਨਾਲ ਫਿਰ ਰਾਏ ਕੀਤੀ, ਉਹਦੇ ਉੱਤੇ ਫਿਰ ਝੂਠਾ ਕੇਸ ਪਾਤਾ, ਝੂਠਾ ਕੇਸ। ਜਦੋਂ ਉਸ ਬੰਦੇ ਨੂੰ ਪਤਾ ਲੱਗਾ ਕਿ ਇੱਦਾਂ ਮੇਰੇ ਉੱਤੇ ਫਿਰ ਝੂਠਾ ਕੇਸ ਕਰਦਾ ਅਤੇ ਉਹਨੇ ਨਾ ਇੱਕ ਦੋ ਬੰਦਿਆਂ ਦੇ ਹੱਥ ਸੁਣਿਆ ਭੇਜਿਆ, ਬਈ ਤੂੰ ਇੱਦਾਂ ਕਿਹਾ ਸੀ ਕਿ ਬਾਬਾ ਦੀਪ ਸਿੰਘ ਜੀ ਹਾਜ਼ਰ ਨਾਜ਼ਰ ਨੇ, ਸਾਡਾ ਰਾਜ਼ੀਨਾਮਾ ਹੋ ਗਿਆ ਤਾਂ ਕਰਕੇ ਤੇਰੇ 'ਤੇ ਵਿਸ਼ਵਾਸ ਕਰ ਲਿਆ, ਅਸੀਂ ਲਿਖਤ ਤੇਰੇ ਕੋਲੋਂ ਨਹੀਂ ਲਈ, ਹੁਣ ਦੁਬਾਰਾ ਇਹ ਕੰਮ ਨਾ ਕਰ, ਇਹ ਕੰਮ ਸੋਭਦਾ ਨਹੀਂ, ਤੂੰ ਆਪਣੀ ਜ਼ੁਬਾਨ ਤੋਂ ਮੁੱਕਰਦਾ ਪਿਆ। ਬਾਬਾ ਦੀਪ ਸਿੰਘ ਜੀ ਦੀ ਜਾਮਣੀ ਤੂੰ ਪਾਈ ਸੀ, ਅਤੇ ਅੱਗੋਂ ਬੰਦਾ ਨਾ ਥੋੜ੍ਹਾ ਜਿਹਾ ਮਨਮੁੱਖ ਸੀ, ਕਹਿਣ ਲੱਗਾ ਬਾਬਾ ਦੀਪ ਸਿੰਘ ਜੀ ਕੌਣ ਨੇ, ਬਾਬਾ ਦੀਪ ਸਿੰਘ ਕਿਹੜਾ ਸਾਨੂੰ ਵੇਖਦਾ, ਜਾਓ ਮੈਂ ਤੁਹਾਡੇ ਉੱਤੇ ਇਹ ਕੇਸ ਕਰਨਾ ਹੀ ਕਰਨਾ। ਕਹਿੰਦੇ ਵਾਹਿਗੁਰੂ, ਕਰਨਾ ਹੀ ਕਰਨਾ, ਬਾਬਾ ਦੀਪ ਸਿੰਘ ਮੇਰਾ ਕੀ ਵਿਗਾੜ ਲਏਗਾ, ਉਹਨੇ ਇੰਨੀ ਗੱਲ ਕਹਿਤੀ। ਅਤੇ ਇਹ ਬੋਲ ਬੋਲਦਿਆਂ ਬੋਲਦਿਆਂ ਇੱਕ ਲਫ਼ਜ਼ ਉਹਦੇ ਮੁੱਖੋਂ ਹੋਰ ਨਿਕਲ ਗਿਆ, ਕਹਿੰਦੇ ਤੁਸੀਂ ਬਾਬਾ ਦੀਪ ਸਿੰਘ ਦੀ ਗੱਲ ਕਰਦੇ ਹੋ, ਬਾਬਾ ਦੀਪ ਸਿੰਘ ਕਹਿੰਦਾ ਮੇਰੀ ਲੱਤ ਤੋੜ ਦੇਗਾ। ਬੰਦਾ ਕਈ ਵਾਰੀ ਗੁੱਸੇ ਵਿੱਚ ਜਾਂ ਇੱਦਾਂ ਜਦੋਂ ਹੋਸ਼ ਖੋ ਜਾਵੇ ਉਦੋਂ ਕਈ ਵਾਰੀ ਇਹੋ ਜਿਹੇ ਬੋਲ ਵੱਡੇ ਬੋਲ ਦਿੰਦਾ, ਪਰ ਉਸ ਵੇਲੇ ਭੁੱਲ ਜਾਂਦਾ, ਭੁੱਲ ਜਾਂਦਾ, ਭੁੱਲ ਜਾਂਦਾ। ਪਿਆਰਿਆ, ਤੈਨੂੰ ਕੋਈ ਵੇਖਦਾ ਪਿਆ? ਕਹਿੰਦੇ ਵਾਹਿਗੁਰੂ, ਜਿਹਦੇ ਕੋਲੋਂ ਕੁਝ ਵੀ ਓਹਲੇ ਨਹੀਂ, ਉਹ ਤੈਨੂੰ ਵੇਖਦਾ ਪਿਆ, ਉਹ ਤੇਰੀ ਹਰ ਗੱਲ ਨੂੰ ਸੁਣਦਾ ਪਿਆ, ਤੇਰੇ ਹਰ ਕੀਤੇ ਕਰਮ ਦੇ ਉੱਤੇ ਉਹਦੀ ਨਿਗਾਹ ਹੈ ਹੈ। ਜਦੋਂ ਉਹਨੇ ਇੰਨੀ ਗੱਲ ਕਹੀ ਨਾ, ਬਾਬਾ ਦੀਪ ਸਿੰਘ ਨੇ ਕਿਹੜੀ ਮੇਰੀ ਲੱਤ ਤੋੜ ਲੈਣੀ ਹੈ, ਹੈਂਜੀ ਇਹ ਸਵੇਰੇ 10 ਵਜੇ ਦਾ ਚਾਂਸ, ਇਹਨੇ ਬੋਲ ਬੋਲੇ ਵੱਡੇ ਕਿ ਬਾਬਾ ਦੀਪ ਸਿੰਘ ਨੇ ਕਿਹੜੀ ਮੇਰੀ ਲੱਤ ਤੋੜ ਲੈਣੀ। ਸਵੇਰੇ 10 ਵਜੇ ਬੋਲ ਬੋਲਦਾ ਪਿਆ, 11 ਕੁ ਵਜੇ ਘਰੋਂ ਨਿਕਲਿਆ ਸਕੂਟਰ 'ਤੇ, ਰਸਤੇ ਦੇ ਵਿੱਚ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ, ਅਤੇ ਪਿਆਰਿਓ ਇਹਦੀ ਇੱਕ ਲੱਤ ਉਸੇ ਵੇਲੇ ਟੁੱਟ ਗਈ। ਉਸ ਵੇਲੇ ਆਈ ਹੋਸ਼ ਕਿ ਮੈਂ ਗਲਤ ਹਾਂ। ਕਹਿੰਦੇ ਵਾਹਿਗੁਰੂ, ਚਲੋ ਇਹ ਅੱਗੇ ਗੱਲ ਹੋਰ ਵੀ ਜਾਂਦੀ, ਫਿਰ ਉਹਨੇ ਮਾਫ਼ੀ ਵੀ ਮੰਗੀ, ਚਲੋ ਕੇਸ ਵਾਪਸ ਜਿਵੇਂ ਵੀ। ਪਰ ਇੱਕ ਗੱਲ ਦਾ ਇਸ਼ਾਰਾ ਲੈਣਾ, ਬਾਬਾ ਦੀਪ ਸਿੰਘ ਜੀ ਇੱਕ ਗੁਰੂ ਦੇ ਸਿੱਖ ਨੇ, ਸਿੱਖ ਪਰ ਬਾਣੀ ਪੜ੍ਹ ਪੜ੍ਹ ਕੇ 101 ਪਾਠ ਰੋਜ਼ ਦਾ ਜਪਜੀ ਸਾਹਿਬ ਦਾ, ਆਪਣੇ ਪਰਸਨਲ ਨਿਤਨੇਮ ਤੋਂ ਇਲਾਵਾ ਜਿਹੜੇ ਨਿਤਨੇਮ ਹੋਰ ਵੱਧ ਕਰਦੇ ਨੇ, ਉਸ ਗੁਰਬਾਣੀ ਦਾ ਸਦਕਾ ਅਸੀਮ ਦੇ ਵਿੱਚ ਹੀ ਉਹ ਬਾਬਾ ਦੀਪ ਸਿੰਘ ਜੀ ਸਮਾ ਗਏ। ਅੰਮ੍ਰਿਤਸਰ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਸਥਾਨ ਕਿੱਥੇ, ਬਠਿੰਡਾ ਕਿੱਥੇ, ਪਰ ਜੇ ਉੱਥੇ ਵੀ ਕੋਈ ਇਹੋ ਜਿਹੀ ਵੱਡੀ ਡੀਂਗ ਮਾਰਦਾ ਬਾਬਾ ਦੀਪ ਸਿੰਘ ਜੀ ਦੀ ਬੁਰਿਆਈ, ਪਿਆਰੇ ਉਹ ਕਲਗੀ ਧਰਨੋਂ ਚੰਗੀ ਨਹੀਂ ਲੱਗਦੀ। ਕਹਿੰਦੇ ਵਾਹਿਗੁਰੂ, ਅਤੇ ਉਸੇ ਵੇਲੇ ਉਹ ਪਰਚਾ ਪੈ ਜਾਂਦਾ ਉਹਦੇ ਉੱਤੇ, ਅਸੀਮ ਦਾ ਨਾਮ ਜਪ ਜਪ ਕੇ, ਉਸ ਅਸੀਮ ਦੀ ਬਾਣੀ ਪੜ੍ਹ ਪੜ੍ਹ ਕੇ ਅਸੀਮ ਦੇ ਵਿੱਚ ਹੀ ਸਮਾ ਗਏ ਬਾਬਾ ਦੀਪ ਸਿੰਘ ਜੀ। ਹਾਂਜੀ, ਅਸੀਮ ਦੇ ਵਿੱਚ ਸਮਾਏ ਸੀ, ਬਾਣੀ ਦਾ ਰੂਪ ਬਣ ਗਏ ਸੀ, ਤਾਂ ਹੀ ਇੱਕ ਹੱਥ ਵਿੱਚ ਸੀਸ ਅਤੇ ਦੂਜੇ ਹੱਥ ਵਿੱਚ ਖੰਡਾ ਦੁਸ਼ਮਣਾਂ ਨਾਲ ਜੰਗ ਕੀਤੀ ਹੈ ਨਾ। ਕਹਿੰਦੇ ਵਾਹਿਗੁਰੂ, ਉਹ ਗੱਜ ਕੇ ਬੋਲੋ, ਫਿਰ ਗੱਜ ਕੇ ਬੋਲੋ। ਇਹ ਧਿਆਨ ਦੇਣਾ ਬਾਬਾ ਦੀਪ ਸਿੰਘ ਜੀ ਦੇ ਉੱਤੇ ਆਹ ਬਖਸ਼ਿਸ਼ਾਂ ਵਰਤੀਆਂ ਕਿਵੇਂ ਕਿ ਬਾਬਾ ਦੀਪ ਸਿੰਘ ਜੀ ਅੱਜ ਲੱਖਾਂ ਦੀਆਂ ਝੋਲੀਆਂ ਭਰਨ ਵਾਲੇ ਬਣ ਗਏ। ਤੁਹਾਨੂੰ ਬਾਬਾ ਦੀਪ ਸਿੰਘ ਜੀ ਸੁਰਤੀ ਵਿੱਚ ਆ ਕੇ ਜਵਾਬ ਦੇਣਗੇ, ਤਾਂ ਕਰਕੇ ਮੇਰੇ 'ਤੇ ਬਖਸ਼ਿਸ਼ਾਂ ਵਰਤ ਗਈਆਂ, ਕਿਉਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਆਪਣੇ ਗੁਰੂ ਨਾਲ ਬੜਾ ਹੀ ਪਿਆਰ ਕੀਤਾ, ਮੈਂ ਬਾਣੀ ਨਾਲ ਪਿਆਰ ਕੀਤਾ, ਅਤੇ ਬਾਣੀ ਨਾਲ ਪਿਆਰ ਕਰਨ ਦਾ ਸਦਕਾ ਗੁਰੂ ਨੇ ਮੇਰਾ ਹੀ ਹਲਤ ਪਲਤ ਨਹੀਂ ਸਵਾਰਿਆ, ਮੇਰੇ 'ਤੇ ਵੀ ਇਹੋ ਜਿਹੀ ਕਿਰਪਾ ਕਰਤੀ, ਜਿਹੜਾ ਮੇਰੇ ਦਰ 'ਤੇ ਆ ਜਾਂਦਾ ਉਹਦਾ ਵੀ ਹਲਤ ਪਲਤ ਸਵਰ ਜਾਂਦਾ ਹੈ। ਕਹਿੰਦੇ ਵਾਹਿਗੁਰੂ, ਦੂਜੇ ਗੁਰਸਿੱਖ ਦੇ ਵੀ ਦਰਸ਼ਨ ਆਪਾਂ ਕਰਾਂਗੇ। ਵੇਖੋ, ਇਹ ਮੇਰਾ ਪ੍ਰਕਰਨ ਲੈਣ ਦਾ ਹੋਰ ਕੋਈ ਮਨੋਰਥ ਨਹੀਂ, ਇੱਕੋ ਇੱਕ ਮਨੋਰਥ ਹੈ, ਬਾਣੀ ਨਾਲ ਜੁੜ ਜਾਓ। ਜੇ ਖੰਡੇ ਵਾਲੇ ਬਾਪੂ ਤਾਂ ਗੁਰੂ ਕਿਰਪਾ ਕਰ ਸਕਦਾ, ਚਲੋ ਅਸੀਂ ਬਰਾਬਰੀ ਨਹੀਂ ਕਰ ਸਕਦੇ ਉਹਨਾਂ ਦੀ, ਕੁਝ ਨਾ ਕੁਝ ਤਾਂ ਚੱਲੀਏ। ਜੇ ਉਹ 101 ਪਾਠ ਜਪਜੀ ਸਾਹਿਬ ਕਰਦੇ, ਅਸੀਂ 10 ਤੋਂ ਸ਼ੁਰੂਆਤ ਕਰੀਏ, 5 ਤੋਂ ਹੀ ਕਰੀਏ, ਪਰ ਕਰੀਏ ਜ਼ਰੂਰ। ਬਾਣੀ ਨਾਲ ਅੰਦਰੋਂ ਪ੍ਰੇਮ ਕਰੋ, ਆਪਣੇ ਨਿਤਨੇਮ ਵਧਾਓ, ਡਾਢੇ ਨਿਤਨੇਮ ਕਰਿਆ ਕਰੋ, ਜਿਹਦਾ ਜਿੰਨਾ ਤਕੜਾ ਨਿਤਨੇਮ ਉਨੀ ਵਧੇਰੇ ਕਿਰਪਾ ਦਾ ਪਾਤਰ ਬਣ ਜਾਂਦਾ। ਕਹਿੰਦੇ ਵਾਹਿਗੁਰੂ, ਅਤੇ ਹੁਣ ਇੱਕ ਦੂਜੇ ਗੁਰਸਿੱਖ ਦੇ ਆਪਾਂ ਦਰਸ਼ਨ ਕਰਨੇ ਨੇ, ਉਹ ਵੀ ਬੜਾ ਪਿਆਰਾ, ਉਹਨਾਂ ਦਾ ਸਥਾਨ ਵੀ ਅੰਮ੍ਰਿਤਸਰ ਸਾਹਿਬ ਹੀ ਬਣਿਆ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਉਸ ਤੋਂ ਪਹਿਲੇ ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ, ਕੋਈ ਰਸਨਾ ਖਾਲੀ ਨਾ ਰਹੇ, ਸਾਰੀ ਸੰਗਤ ਗੁਰੂ ਜੀ ਦੇ ਲਾਡ ਵਿੱਚ ਬੋਲਿਓ, ਗੁਰੂ ਮੇਰਾ ਕੌਣ ਹੈ।
ਹਲਤ ਪਲਤ, ਹਲਤ ਪਲਤ ਮੁਖਿਓ ਜਲ ਹੋਈ ਹੈ, ਹਲਤ ਪਲਤ ਮੁਖਿਓ ਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ, ਨਿਤ ਧਿਆਈਏ सवारे पलत पलत मुखियों जल होई है पलत पलत मुखियों जल होई है नित त्याये हर पुरख निरंजना नित त्याये हर पुरख निरंजना तन तन श्री गुरु ग्रंथ साहिब जी 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 पलत मुखियों जल होई है हलत पलत मुखियों जल होई है नित त्याये हर पुरख निरंजना नित त्याये हर पुरख
जिन्ने प्रेमी बैठे हो एक बारी प्यार ना लखो सारे सतनाम श्री हुणे प्यार दे विच तुसी बाबा दीप सिंह जी दे दर्शन कीते कीर्तन च और तुसी हैरान होवोगे बाबा दीप सिंह जी ने बड़ा प्यार कीता गुरु दे चरणां नाल ते गुरु ने भी कोई पिट नहीं लगन दित्ती तुसी सियाणे हो एक गल दा मैनूं जवाब दिओ एक बारी बोलो वाहेगुरु फिर बोलो सारे ਤੁਸੀਂ ਹੁਣ ਜਿਹਦੇ ਨਾਲ ਪਿਆਰ ਕਰਦੇ ਹੋ ਤੁਸੀਂ ਕਈ ਵਾਰੀ ਉਹਦੀ ਤਸਵੀਰ ਆਪਣੇ ਘਰ 'ਚ ਵੀ ਲਾਉਂਦੇ ਹੋ ਤੁਹਾਡਾ ਤੁਹਾਡੇ ਬੱਚੇ ਨਾਲ ਪਿਆਰ ਹੈ ਤੁਹਾਡਾ ਤੁਹਾਡੇ ਘਰ ਦੇ ਜੀਆਂ ਨਾਲ ਪਿਆਰ ਹੈ ਤੁਹਾਡਾ ਪਿਆਰੇ ਉਹ ਕਿਸੇ ਮਹਾਂਪੁਰਖ ਨਾਲ ਪਿਆਰ ਹੈ ਗੁਰੂ ਕੇ ਸਿੱਖ ਨਾਲ ਪਿਆਰ ਹੈ ਗੁਰੂ ਕੇ ਲਾਲ ਨਾਲ ਪਿਆਰ ਹੈ ਤੁਸੀਂ ਉਹਦੀ ਤਸਵੀਰ ਆਪਣੇ ਘਰ 'ਚ ਵੀ ਲਾਉਂਦੇ ਹੋ ਕਈ ਵਾਰੀ ਮੋਬਾਈਲਾਂ 'ਤੇ ਵੀ ਉਹਦੇ ਵਾਲਪੇਪਰ ਤੁਸੀਂ ਲਾਏ ਹੁੰਦੇ ਤਸਵੀਰਾਂ ਲਾਈਆਂ ਹੁੰਦੀਆਂ ਨੇ ਜਿਹਦੇ ਨਾਲ ਪ੍ਰੇਮ ਹੋਵੇ ਸੁਣਿਓ ਜਿਹਦੇ ਨਾਲ ਸਾਡਾ ਪਿਆਰ ਹੈ ਅਸੀਂ ਉਹਦੀ ਤਸਵੀਰ ਆਪਣੇ ਘਰ 'ਚ ਲਾਉਂਦੇ ਹਾਂ ਅਤੇ ਤੁਸੀਂ ਹੈਰਾਨ ਹੋਵੋਗੇ ਸਤਸੰਗੀਓ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਦੇ ਨਾਲ ਇੰਨਾ ਪਿਆਰ ਕਰਦੇ ਇੰਨਾ ਪਿਆਰ ਕਰਦੇ ਇੰਨਾ ਪਿਆਰ ਕਰਦੇ ਗੁਰੂ ਰਾਮਦਾਸ ਨੇ ਆਪਣੇ ਘਰ ਦੇ ਵਿੱਚ ਵੀ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਲਾਈ ਹੋਈ ਹੈ ਇਹ ਹਾਂਜੀ ਪਰ ਕਰਮਾਂ ਜਦੋਂ ਕਰਦੇ ਹੋ ਹਰਿਮੰਦਰ ਸਾਹਿਬ ਦੀਆਂ ਵਿੱਚ ਬਾਬਾ ਦੀਪ ਸਿੰਘ ਜੀ ਦੇ ਵੀ ਦਰਸ਼ਨ ਹੁੰਦੇ ਹੈ ਨਾ ਅਤੇ ਵੇਖੋ ਕਿੱਡਾ ਪਿਆਰਾ ਸੰਬੰਧ ਹੈ ਲਾਈ ਵੀ ਬਿਲਕੁਲ ਸਾਹਮਣੇ ਆਪਣੇ ਦਰ ਦੇ ਕਹਿ ਦਿਓ ਵਾਹਿਗੁਰੂ ਜੇ ਤੂੰ ਮੇਰੇ ਨਾਲ ਪਿਆਰ ਕੀਤਾ ਤਾਂ ਮੈਂ ਵੀ ਤੈਨੂੰ ਪਿੱਛੇ ਨਹੀਂ ਛੱਡਾਂਗਾ ਬਹੁਤ ਪਿਆਰ ਬਹੁਤ ਪਿਆਰ ਔਰ ਏਡਾ ਪਿਆਰ ਕੀਤਾ ਇੱਥੋਂ ਤੱਕ ਕਹਿਤਾ ਕਿ ਦੀਪ ਸਿੰਘ ਅੱਜ ਤੋਂ ਫਿਰ ਖੀਸਾ ਮੇਰਾ ਹੋਏਗਾ ਅਤੇ ਹੱਥ ਤੇਰਾ ਹੋਏਗਾ ਜਿਹਨੂੰ ਜੋ ਮਰਜ਼ੀ ਦੇ ਦੇਵੀ ਕਲਗੀ ਤਰ ਪਿਤਾ ਕਹਿੰਦੇ ਜੋ ਮਰਜ਼ੀ ਬਖਸ਼ਿਸ਼ਾਂ ਕੀਤੀਆਂ ਅਤੇ ਬਖਸ਼ਿਸ਼ਾਂ ਹੋਈਆਂ ਕਿਹਦਾ ਸਦਕਾ ਕਿ ਬਾਬਾ ਦੀਪ ਸਿੰਘ ਜੀ ਨੇ ਨਿਤਨੇਮ ਦੇ ਨਾਲ ਬਾਣੀ ਦੇ ਨਾਲ ਬੜਾ ਹੀ ਪਿਆਰ ਕੀਤਾ ਗੁਰੂ ਦੇ ਬਚਨਾਂ ਦੇ ਨਾਲ ਬੜਾ ਹੀ ਪਿਆਰ ਕੀਤਾ ਤੁਸੀਂ ਵੀ ਗੁਰੂ ਦੇ ਬਚਨਾਂ ਨਾਲ ਪਿਆਰ ਕਰੋ ਬੜੀ ਕਮਾਈ ਭਾਈ ਸ਼ਾਲੋ ਜੀ ਦੀ ਬੜੀ ਕਮਾਈ ਬੜੀ ਕਮਾਈ ਇੰਨੀ ਕਮਾਈ ਭਾਈ ਸ਼ਾਲੋ ਜੀ ਦੀ ਕਿ ਇੱਕ ਵਾਰੀ ਜਦੋਂ ਗੁਰੂ ਘਰ ਦੇ ਵਿੱਚ ਲੰਗਰਾਂ ਦਾ ਹਿਸਾਬ ਤੋਟ ਆ ਗਈ ਸੀ ਨਾ ਚਲੋ ਪ੍ਰਿਥੀ ਚੰਦ ਨੇ ਆਪਣਾ ਪ੍ਰਚਾਰ ਜ਼ੋਰਾਂ 'ਤੇ ਕਰ ਲਿਆ ਸੀ ਗੱਦੀ ਮੇਰੇ ਕੋਲ ਹੀ ਹੈ ਇਹੋ ਜਿਹੇ ਸਮੇਂ ਦੇ ਵਿੱਚ ਪਿਆਰੇ ਉਹ ਭਾਈ ਗੁਰਦਾਸ ਜੀ ਨੇ ਬਾਬਾ ਬੁੱਢਾ ਸਾਹਿਬ ਨੇ ਗੁਰੂ ਘਰ ਦਾ ਫਿਰ ਪ੍ਰਚਾਰ ਕੀਤਾ ਕਹਿੰਦੇ ਨਾ ਅਤੇ ਭਾਈ ਸ਼ਾਲੋ ਜੀ ਨੇ ਇੱਕ ਕੰਮ ਕੀਤਾ ਉਸ ਵੇਲੇ ਪਤਾ ਕੀ ਸਹਿਜ ਸੁਭਾਏ ਇੱਕ ਬਚਨ ਕਰਤਾ ਕਹਿੰਦੇ ਜਿਹੜਾ ਵੀ ਗੁਰੂ ਘਰ ਦੇ ਵਿੱਚ ਇੱਕ ਪਾਥੀ ਵੀ ਸ਼ਰਧਾ ਦੇ ਨਾਲ ਲਿਆਏਗਾ ਨਾ ਇੱਕ ਪਾਥੀ ਦੇ ਬਦਲੇ ਉਹਨੂੰ ਪੁੱਤਰ ਮਿਲੇਗਾ ਪਾਥੀ ਦੇ ਬਦਲੇ ਪੁੱਤਰ ਓਹੋ ਹੋ ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਾ ਮਹਾਰਾਜ ਕਹਿੰਦੇ ਭਾਈ ਸ਼ਾਲੋ ਇਹ ਕੀ ਸੌਦਾ ਏਡਾ ਸਸਤਾ ਦੇਈ ਜਾਂਦਾ ਇੱਕ ਪਾਥੀ ਦੇ ਬਦਲੇ ਇੱਕ ਪੁੱਤਰ ਅਤੇ ਉਸ ਵੇਲੇ ਭਾਈ ਸ਼ਾਲੋ ਜੀ ਕਹਿੰਦੇ ਮਹਾਰਾਜ ਜੇ ਮੈਂ ਇੱਕ ਪਾਥੀ ਦੇ ਬਦਲੇ ਇੱਕ ਪੁੱਤਰ ਦੇ ਰਿਹਾ, ਸੌਦਾ ਸਸਤਾ ਦੇ ਰਿਹਾ, ਤੇ ਤੇਰਾ ਘਰ ਕਿਹੜਾ ਛੋਟਾ ਹੈ? ਕਹਿੰਦੇ ਵਾਹਿਗੁਰੂ, ਉਹ ਗੱਜ ਕੇ ਬੋਲੋ। ਏਡੀ ਕਮਾਈ ਸੀ ਭਾਈ ਸ਼ਾਲੋ ਜੀ ਦੀ। ਅੱਜ ਅੰਮ੍ਰਿਤਸਰ ਬਣਿਆ ਟੋਬਾ ਭਾਈ ਸ਼ਾਲੋ ਜੀ ਦਾ, ਕਦੀ ਦਰਸ਼ਨ ਕਰਿਓ। ਇਹ ਤੁਹਾਨੂੰ ਪਤਾ ਹੋਏਗਾ ਸ਼ਾਇਦ, ਇੱਕ ਵਾਰੀ ਭਾਈ ਸ਼ਾਲੋ ਜੀ ਨਾ ਤਿਲਕ ਗਏ, ਸੱਟ ਲੱਗੀ ਇਹਨਾਂ ਨੂੰ, ਤੇ ਕਈ ਇਤਿਹਾਸਕਾਰਾਂ ਨੇ ਲਿਖਿਆ ਤਾਪ ਚੜਿਆ। ਚਾਹੇ ਤਾਪ ਚੜਿਆ ਕਹਿ ਲਓ, ਚਾਹੇ ਤਿਲਕ ਕੇ ਡਿੱਗ ਪਏ, ਦੋਵੇਂ ਹਾਲਤਾਂ ਵਿੱਚ ਅਸੀਂ ਐਂ ਕਹਿ ਦਿੰਦੇ ਹਾਂ ਕਿ ਸਿਹਤ ਵੱਲ ਨਹੀਂ ਸੀ, ਸਿਹਤ ਠੀਕ ਨਹੀਂ ਭਾਈ ਸ਼ਾਲੋ ਜੀ ਦੀ। ਭਾਈ ਸ਼ਾਲੋ ਜੀ ਆਪਣੇ ਘਰ ਨੇ, ਤੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਇਹਨਾਂ ਦਾ ਪਤਾ ਲੈਣ ਵਾਸਤੇ ਇਹਨਾਂ ਦੇ ਘਰ ਗਏ। ਗੱਲ ਸੁਣਨ ਵਾਲੀ ਜੇ, ਜਦੋਂ ਪਤਾ ਲੈਣ ਗਏ ਇਹਨਾਂ ਦੇ ਘਰ, ਤੇ ਭਾਈ ਸ਼ਾਲੋ ਜੀ ਨੂੰ ਜਦੋਂ ਪਤਾ ਲੱਗਾ ਗੁਰੂ ਜੀ ਮੇਰਾ ਪਤਾ ਲੈਣ ਆ ਰਹੇ ਨੇ, ਤੇ ਭਾਈ ਸ਼ਾਲੋ ਜੀ ਨਾ ਪਹਿਲੇ ਹੀ ਬੂਹੇ ਦੇ ਉੱਤੇ ਖੜ ਗਏ, ਆਪਣੀ ਬਿਮਾਰੀ ਦੀ ਚਿੰਤਾ ਨਾ ਕੀਤੀ, ਗੁਰੂ ਜੀ ਨੂੰ ਜੀ ਆਇਆ ਕਹਿ ਕੇ ਘਰ ਦੇ ਅੰਦਰ ਚਰਨ ਪੁਆਏ। ਕਹਿੰਦੇ ਵਾਹਿਗੁਰੂ। ਤੇ ਮਹਾਰਾਜ ਜੀ ਨੂੰ ਨਾ ਸੋਹਣੇ ਪਲੰਘ ਦੇ ਉੱਤੇ ਬਿਠਾਇਆ। ਹੁਣ ਸਤਿਗੁਰੂ ਦਾ ਚੋਚ ਗਏ ਨੇ ਪਤਾ ਲੈਣ, ਪਰ ਮੇਰੇ ਧੰਨ ਗੁਰੂ ਅਰਜਨ ਦੇ ਪੰਚਮ ਪਾਤਸ਼ਾਹ ਪਲੰਘ ਤੇ ਬੈਠੇ, ਨੇਤਰ ਬੰਦ ਹੋ ਗਏ ਤੇ ਸਮਾਧੀ ਵਿੱਚ ਜੁੜ ਗਏ। ਸਾਨੂੰ ਅੱਜ ਕੁਝ ਦੇਣਾ ਸੀ ਮਾਲਕ ਜੀ ਨੇ, ਕਿਰਪਾ ਕਰਨੀ ਸੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਸਮਾਧੀ ਵਿੱਚ ਲੀਨ ਰਹੇ, ਤੇ ਜਦੋਂ ਅੱਖਾਂ ਖੁੱਲੀਆਂ ਮਾਲਕ ਜੀ ਦੀਆਂ, ਤੇ ਕੀ ਵੇਖਦੇ ਨੇ? ਭਾਈ ਸ਼ਾਲੋ ਹੱਥ ਜੋੜ ਕੇ ਖੜੇ ਨੇ। ਕਹਿੰਦੇ ਵਾਹਿਗੁਰੂ, ਹੱਥ ਜੋੜ ਕੇ ਸਵੇਰ ਦੇ ਖੜੇ ਨੇ। ਤੇ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਕਹਿੰਦੇ, ਭਾਈ ਸ਼ਾਲੋ ਜੀ, ਅਸੀਂ ਤੇ ਤੁਹਾਡਾ ਪਤਾ ਲੈਣ ਆਏ ਸਾਂ, ਸਗੋਂ ਅਸੀਂ ਬੈਠੇ ਹਾਂ, ਤੁਸੀਂ ਖੜੇ ਹੋ, ਇਹ ਚੰਗਾ ਨਹੀਂ ਲੱਗਦਾ। ਅਸੀਂ ਬੈਠੇ ਹਾਂ, ਤੁਸੀਂ ਸਗੋਂ ਤੁਹਾਡਾ ਪਤਾ ਲੈਣ ਅਸੀਂ ਆਏ ਸਾਂ। ਤੇ ਵੇਖੋ ਭਾਈ ਸ਼ਾਲੋ ਜੀ ਦਾ ਜਵਾਬ ਪਤਾ ਕੀ ਆਖਿਆ? ਮਹਾਰਾਜ, ਗੁਰੂ ਘਰ ਵਿੱਚ ਆਇਆ ਹੋਵੇ, ਸੁਣਿਓ, ਗੁਰੂ ਘਰ ਵਿੱਚ ਆਇਆ ਹੋਵੇ ਤੇ ਸਿੱਖ ਬਹਿ ਜਾਵੇ, ਇਹ ਨਹੀਂ ਹੋ ਸਕਦਾ। ਗੁਰੂ ਘਰ ਵਿੱਚ ਆਵੇ ਤੇ ਸਿੱਖ ਗੁਰੂ ਦੀ ਸੇਵਾ ਦੇ ਵਿੱਚ ਖੜਾ ਹੀ ਸ਼ੋਭਾ ਦੇਂਦਾ। ਕਹਿੰਦੇ ਵਾਹਿਗੁਰੂ। ਇੱਥੇ ਇੱਕ ਬੇਨਤੀ ਜ਼ਰੂਰ ਮੈਂ ਤੁਹਾਡੇ ਸਾਰਿਆਂ ਲਈ ਕਰਾਂਗਾ, ਮੁਰਾਦਾਬਾਦ ਵਾਲਿਓ, ਹੋਰ ਵੀ ਆਸੇ ਪਾਸੇ ਪਿੰਡਾਂ ਤੋਂ ਇਲਾਕਿਆਂ ਤੋਂ ਸੰਗਤ ਆਈ ਹੈ, ਸੁਣਿਓ ਧਿਆਨ ਦਾ। 20 ਮਿੰਟ ਘੱਟ 10 ਹੋਏ ਨੇ, ਮੈਂ 2-4 ਮਿੰਟ 10 ਤੋਂ ਪਹਿਲਾਂ ਹੀ ਭੋਗ ਪਾ ਦਿਆਂਗਾ, ਥੋੜ੍ਹਾ ਜਿਹਾ ਮਨਾਂ ਨੂੰ ਟਿਕਾਇਓ, ਇਹ ਧਿਆਨ ਦੇਣਾ। ਭਾਈ ਸ਼ਾਲੋ ਜੀ ਕੀ ਕਹਿੰਦੇ? ਕਹਿਣ ਲੱਗੇ, ਗੁਰੂ ਘਰ ਦੇ ਵਿੱਚ ਆਇਆ ਹੋਵੇ ਤੇ ਸਿੱਖ ਗੁਰੂ ਦੀ ਸੇਵਾ ਦੇ ਵਿੱਚ ਖੜਾ ਹੀ ਸ਼ੋਭਦਾ, ਖੜਾ। ਇੱਥੇ ਜ਼ਰੂਰ ਮੈਂ ਸਭ ਨੂੰ ਇੱਕ ਬੇਨਤੀ ਕਰਾਂਗਾ, ਜਿਹੜੇ ਲੋਕ ਆਪਣੇ ਘਰਾਂ 'ਚ ਅਖੰਡ ਪਾਠ ਸਾਹਿਬ ਕਰਾਉਂਦੇ ਹੋ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਨ ਵੀ ਮਨਾ ਰਹੇ ਹੋ ਨਾ, ਧਿਆਨ ਦੇਣਾ। ਜਿਹੜੇ ਲੋਕ ਆਪਣੇ ਘਰਾਂ 'ਚ ਅਖੰਡ ਪਾਠ ਸਾਹਿਬ ਕਰਾਉਂਦੇ ਹੋ, ਸਭ ਤੋਂ ਪਹਿਲੀ ਗੱਲ, ਉਹ ਦਿਨਾਂ ਦੇ ਵਿੱਚ ਅਖੰਡ ਪਾਠ ਸਾਹਿਬ ਕਰਾਇਆ ਕਰੋ ਜਿਨ੍ਹਾਂ ਦਿਨਾਂ ਦੇ ਵਿੱਚ ਤੁਹਾਨੂੰ ਪੂਰੀ ਵਿਹਲ ਹੋਵੇ। ਪਤਾ ਕੋਈ ਕੰਮ ਕਰ ਤੇ ਨਹੀਂ ਜਾਣਾ, ਕੋਈ ਹੋਰ ਰੁਝੇਵਾਂ ਨਹੀਂ ਹੈ, ਨਹੀਂ ਤੇ ਮਾਫੀ ਦੇਣਾ। ਕਈ ਵਾਰੀ ਇਹੋ ਜਿਹਾ ਹਿਸਾਬ ਬਣਦਾ, ਇੱਕ ਪਾਸੇ ਅਖੰਡ ਪਾਠ ਸਾਹਿਬ ਸਾਡੇ ਘਰ 'ਚ ਪ੍ਰਾਰੰਭ ਹੁੰਦਾ, ਪ੍ਰਾਰੰਭਤਾ ਦੇ ਵੇਲੇ ਸਾਰਾ ਪਰਿਵਾਰ ਇਕੱਤਰਿਤ ਹੁੰਦਾ, ਅਰਦਾਸ ਹੋ ਗਈ, ਅਖੰਡ ਪਾਠ ਸਾਹਿਬ ਆਰੰਭ ਹੋ ਗਿਆ, ਉਸ ਤੋਂ ਬਾਅਦ ਪਰਿਵਾਰ ਇੱਕ ਵੀ ਸਰੀਰ ਪਿਆਰੇ ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ ਹਾਜ਼ਰੀ ਭਰਨ ਲਈ ਨਹੀਂ ਜਾਂਦਾ। ਦੁਬਾਰਾ ਮੁੜ ਕੇ ਉਦੋਂ ਹੀ ਅਸੀਂ ਇਕੱਠੇ ਹੁੰਦੇ ਹਾਂ ਜਦੋਂ ਨੌਵੇਂ ਮਹੱਲੇ ਦੇ ਸਲੋਕ ਸ਼ੁਰੂ ਹੋ ਜਾਣ। ਕਹਿੰਦੇ ਵਾਹਿਗੁਰੂ, ਇਹੋ ਜਿਹੇ ਅਖੰਡ ਪਾਠ ਸਾਹਿਬ ਕਰਾਇਆ, ਤੇਰੇ ਭਾਰ ਲਾ ਕੇ ਨਹੀਂ, ਤੇਰੇ ਉੱਤੇ ਭਾਰ ਚੜਾ ਕੇ ਜਾਏਗਾ। ਸਭ ਤੋਂ ਪਹਿਲਾਂ ਕੰਮ ਧਿਆਨ ਦੇਣਾ, ਜੋ ਬੀਬੀਆਂ ਵਾਲੇ ਕਿਤੇ ਕਿਤੇ ਹਿਲਜੁਲ ਹੋ ਰਹੀ ਨਾ, ਬਿਲਕੁਲ ਟਿਕਾਓ ਬਖਸ਼ੋ। ਮੈਂ ਮੋਬਾਈਲ ਬਾਰੇ ਪਹਿਲੇ ਕਹਿਣਾ ਭੁੱਲ ਗਿਆ, ਜਿਨ੍ਹਾਂ ਦੇ ਕੋਲ ਨੇ ਬੰਦ ਕਰ ਦੇਣਾ ਜਾਂ ਸਾਇਲੈਂਟ ਮੋਡ ਤੇ। ਇੱਕ ਵਾਰੀ ਬੋਲੋ ਵਾਹਿਗੁਰੂ, ਢਿੱਲਾ ਨੇ ਗੱਜ ਕੇ ਬੋਲੋ, ਫਿਰ ਗੱਜ ਕੇ ਬੋਲੋ। ਅਖੰਡ ਪਾਠ ਸਾਹਿਬ ਪਹਿਲੀ ਗੱਲ ਉਹ ਦਿਨਾਂ 'ਚ ਕਰਾਓ ਜਦੋਂ ਤੁਹਾਨੂੰ ਪੂਰੀ ਵਿਹਲ ਹੈ। ਵਿਹਲ ਬਾਬਾ ਨੰਦ ਸਿੰਘ ਜੀ ਤੇ ਇੱਥੋਂ ਤੱਕ ਬਚਨ ਕਰਦੇ ਸੀ, ਕਹਿੰਦੇ ਜਦੋਂ ਅਖੰਡ ਪਾਠ ਸਾਹਿਬ ਤੇਰੇ ਘਰ ਆਰੰਭ ਹੋ ਗਿਆ ਨਾ, ਉਹਨਾਂ ਦਿਨਾਂ ਦੇ ਵਿੱਚ ਕਿਸੇ ਆਂਢੀ ਗੁਆਂਢੀ ਕਿਸੇ ਰਿਸ਼ਤੇਦਾਰ ਨੂੰ ਸੁਣਿਆ ਦੇਣ ਲਈ ਵੀ ਨਹੀਂ ਜਾਣਾ ਕਿ ਪਰਸੋਂ ਭੋਗ ਤਾਂ ਸਾਡੇ ਘਰ ਆਇਓ। ਕਹਿੰਦੇ ਜਿਹਨੂੰ ਸੁਣਿਆ ਦੇਣਾ ਇੱਕ ਦਿਨ ਪਹਿਲੇ ਕੰਮ ਕਰ ਲੈ। ਕਹਿੰਦੇ ਵਾਹਿਗੁਰੂ, ਜਦੋਂ ਗੁਰੂ ਘਰ ਵਿੱਚ ਆ ਗਿਆ ਫਿਰ ਗੁਰੂ ਦੀ ਸੇਵਾ ਵਿੱਚ ਹਾਜ਼ਰ ਰਹਿਣਾ, ਗੁਰੂ ਦੀ ਸੇਵਾ 'ਚ। ਔਰ ਇਹ ਨਹੀਂ ਕਿ ਇਕੱਲੀ ਪਾਠੀ ਸਿੰਘਾਂ ਦੀ ਡਿਊਟੀ ਹੈ ਅਖੰਡ ਪਾਠ ਸਾਹਿਬ ਕਰਨ ਦੀ, ਨਹੀਂ, ਤੇਰੇ ਅੰਦਰ ਏਡਾ ਲਾਡ ਹੋਵੇ, ਏਡਾ ਪਿਆਰ ਹੋਵੇ, ਘਰ ਦੇ ਜੀਆਂ ਦੀ ਲਿਸਟ ਲੱਗੀ ਹੋਵੇ ਤੇ ਡਿਊਟੀਆਂ ਵੰਡੀਆਂ ਹੋਣ, ਇੱਕ ਘੰਟਾ 8 ਤੋਂ 9, ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਸਾਹਿਬ ਕਰਨ ਦੀ ਡਿਊਟੀ ਫਲਾਣੇ ਦੀ, 9 ਤੋਂ 10 ਫਲਾਣੇ ਸਰੀਰ ਦੀ, 8 ਤੋਂ 9 ਏਦਾਂ ਇੱਕ ਸਰੀਰ ਸਾਹਮਣੇ ਬਹਿ ਕੇ ਬਾਣੀ ਸੁਣੇ, ਫਿਰ 9 ਤੋਂ 10 ਏਦਾਂ ਸਾਹਮਣੇ ਬਹਿ ਕੇ ਇੱਕ ਬਾਣੀ ਸੁਣੇ। ਇੱਕ ਸਰੀਰ ਬਾਣੀ ਨੂੰ ਸੁਣੇ, ਦੂਜਾ ਸਰੀਰ ਘਰ ਦਾ ਚੌਰ ਸਾਹਿਬ ਕਰੇ, ਕਹਦੇ ਵਾਹਿਗੁਰੂ। ਤੇ ਪਾਠੀ ਸਿੰਘਾਂ ਨੂੰ ਮੰਨ ਲਓ 5500 ਰੁਪਇਆ ਇੱਕ ਭੇਟਾ ਖੰਡ ਪਾਠ ਸਾਹਿਬ ਕਰਾਉਣ ਦੀ, ਮੰਨ ਲਓ ਤੇ ਉਹਨਾਂ ਨੂੰ 5500 ਦੀ ਜਗ੍ਹਾ ਭਾਵੇਂ 7100 ਦਿਓ, ਪਰ ਉਹਨਾਂ ਨੂੰ ਇੱਕ ਬੇਨਤੀ ਕਰੋ ਗੁਰੂ ਕੇ ਲਾਲੋ, ਬਾਣੀ ਨੂੰ ਸਹੀ ਢੰਗ ਨਾਲ ਤੁਸੀਂ ਸ਼ੁੱਧ ਹਿਸਾਬ ਦੇ ਨਾਲ ਪੜਿਓ, ਤੇ ਇੱਕ ਮੇਰੇ ਨਿਮਾਣੇ ਦੀ ਬੇਨਤੀ ਮੰਨ ਲਓ, ਜਦੋਂ ਵੀ ਤੁਸੀਂ ਅਖੰਡ ਪਾਠ ਸਾਹਿਬ ਦੀ ਰੌਲ ਤੇ ਬਹਿਣਾ, ਕੇਸੀ ਇਸ਼ਨਾਨ ਕਰਕੇ ਬਹਿਣਾ, ਕਹਿ ਦਿਓ ਵਾਹਿਗੁਰੂ ਪੂਰੀ ਸੁਚਮਤਾਈ ਦੇ ਨਾਲ, ਹੈਂਜੀ ਇਹ ਬੇਨਤੀ ਕਰੋ। 5500 ਦੀ ਜਗ੍ਹਾ 7100 ਦੇ ਦਿਓ, 71 ਦੀ ਜਗ੍ਹਾ 8100 ਦੇ ਦਿਓ। ਕਈ ਵਾਰੀ ਅਸੀਂ ਬਾਕੀ ਕੰਮਾਂ ਦੇ ਉੱਤੇ ਫਾਲਤੂ ਖਰਚਾ ਕਰ ਲੈਂਦੇ ਹਾਂ, ਪਰ ਜਿੱਥੇ ਗੁਰੂ ਘਰ ਦੀ ਕੋਈ ਗੱਲ ਆ ਜਾਏ ਨਾ, ਉੱਥੇ ਅਸੀਂ ਥੋੜ੍ਹਾ ਜਿਹਾ ਨਾ ਕੰਜੂਸੀ ਵਿਖਾਉਣ ਲੱਗ ਪੈਂਦੇ ਹਾਂ। ਇੱਥੋਂ ਇਹ ਵੀ ਬਚਾਉਣਾ, ਉਸ ਘਰ ਲਈ ਬਚਾਉਂਦੇ ਹਾਂ ਜਿਹਨੇ ਦਿੱਤਾ ਹੀ ਸਭ ਕੁਝ ਹੁੰਦਾ, ਕਹਿੰਦੇ ਵਾਹਿਗੁਰੂ ਹੈ, ਉਹ ਕੰਮ ਨਾ ਕਰਿਆ ਕਰੋ। 5500 ਦੀ ਜਗ੍ਹਾ 7100 ਦਿਓ, ਵੱਧ ਭੇਟਾ ਦੇ ਦਿਓ, ਪਰ ਨਿਮਰਤਾ ਨਾਲ ਗੁਰੂ ਕੇ ਲਾਲਾ ਨੂੰ ਬੇਨਤੀ ਕਰੋ, ਪਿਆਰਿਓ ਜਦੋਂ ਤੁਸੀਂ ਪਾਠ ਕਰਨਾ ਮੁੱਖ ਦੇ ਉੱਤੇ ਕੱਪੜਾ ਰੱਖਣਾ ਕਿ ਕੋਈ ਥੁੱਕ ਦਾ ਕਿਣਕਾ ਗੁਰੂ ਸਾਹਿਬ ਦੇ ਅੰਗਾਂ ਦੇ ਉੱਤੇ ਨਾ ਜਾਵੇ, ਤੇ ਇੱਕ ਮਲਮਲ ਦਾ ਕੱਪੜਾ ਨਾਲ ਉਹਨਾਂ ਨੂੰ ਦਿਓ, ਬਈ ਇੱਕ ਇੱਕ ਅੰਗ ਦੀ ਭਾਵਨਾ ਦੇ ਨਾਲ ਸੇਵਾ ਕਰਨੀ ਹੈ ਸੇਵਾ। ਇੱਕ ਸਰੀਰ ਬਹਿ ਕੇ ਸਾਹਮਣੇ ਪਾਠ ਸੁਣੇ ਘਰ ਦਾ ਤੁਹਾਡੇ, ਇੱਕ ਗੁਰੂ ਸਾਹਿਬ ਨੂੰ ਚੌਰ ਸਾਹਿਬ ਕਰੇ, ਹੈਂਜੀ ਇਹ ਜਿੰਨੇ ਪ੍ਰੇਮੀ ਬੈਠੇ ਧਿਆਨ ਦੇਣਾ, ਤੇ ਨਾਲ ਪਾਠੀ ਸਿੰਘਾਂ ਦੀ ਸੇਵਾ ਵੀ ਸ਼ਰਧਾ ਨਾਲ ਕਰਨੀ, ਕਿਉਂਕਿ ਇਹਨਾਂ ਨੇ ਬਾਣੀ ਪੜ੍ਹਨੀ ਹੈ ਬਾਣੀ। ਪਰ ਅਫਸੋਸ ਸਾਡੇ ਘਰਾਂ ਚ ਪਤਾ ਕੀ ਹੁੰਦਾ, ਇੱਕ ਕਮਰੇ ਚ ਸਾਡੇ ਅਖੰਡ ਪਾਠ ਸਾਹਿਬ ਚੱਲਦਾ, ਦੂਜੇ ਕਮਰੇ ਚ ਟੀਵੀ ਤੇ ਦੂਜੇ ਪ੍ਰੋਗਰਾਮ ਚੱਲਦੇ, ਕਹਿੰਦੇ ਵਾਹਿਗੁਰੂ ਹੈ, ਸੱਚੀ ਗੱਲ ਏ। ਇੱਕ ਕਮਰੇ ਚ ਅਖੰਡ ਪਾਠ ਸਾਹਿਬ ਚੱਲਦਾ, ਜੇ ਵਿਆਹ ਸ਼ਾਦੀ ਵਾਲਾ ਕਿਤੇ ਘਰ ਹੋਵੇ ਦੂਜੇ ਕਮਰੇ ਚ ਮਾਸ ਤੇ ਸ਼ਰਾਬ ਵੀ ਕਈ ਵਾਰੀ ਚੱਲਦੇ ਨੇ, ਹੈਂਜੀ ਇਹੋ ਜਿਹਾ ਅਖੰਡ ਪਾਠ ਸਾਹਿਬ ਕਰਾਇਆ ਭਾਰ ਚੜਾ ਕੇ ਜਾਏਗਾ, ਲਾ ਕੇ ਨਹੀਂ ਜਾਏਗਾ। ਮਹਾਂਪੁਰਖਾਂ ਦੇ ਇੱਥੋਂ ਤੱਕ ਬਚਨ ਕਹਿੰਦੇ, ਏਡੀ ਸ਼ਰਧਾ ਤੇ ਭਾਵਨਾ ਦੇ ਨਾਲ ਅਖੰਡ ਪਾਠ ਸਾਹਿਬ ਕਰਾ, ਜੇ ਕਿਤੇ ਸਰੀਰਕ ਥਕਾਵਟ ਦੇ ਕਰਕੇ ਤੈਨੂੰ ਆਰਾਮ ਵੀ ਕਰਨਾ ਪੈ ਰਿਹਾ ਨਾ ਆਰਾਮ, ਤੇ ਉਹ ਦਿਨਾਂ ਚ ਆਰਾਮ ਵੀ ਪਲੰਘ ਦੇ ਉੱਤੇ ਨਹੀਂ ਕਰਨਾ, ਭੁੰਜੇ ਸੌਣਾ ਵਿਛਾਈ ਕਰਕੇ, ਕਿਉਂ ਮੇਰੇ ਘਰ ਮੇਰਾ ਸ਼ਹਿਣ ਸ਼ਾਹ ਪਿਤਾ ਆਇਆ ਹੋਇਆ ਹੈ। ਪੂਰੀ ਸ਼ਰਧਾ ਤੇ ਭਾਵਨਾ ਨਾਲ ਅਖੰਡ ਪਾਠ ਸਾਹਿਬ ਕਰਾਓ, ਜੇ ਆਰਾਮ ਵੀ ਕਰਨਾ ਜ਼ਮੀਨ ਤੇ ਕਰਨਾ, ਇੱਕ ਸਰੀਰ ਘਰ ਦਾ ਬਹਿ ਕੇ ਸਾਹਮਣੇ ਬਾਣੀ ਸੁਣੇ, ਇੱਕ ਚੌਰ ਸਾਹਿਬ ਕਰੇ। ਮਹਾਂਪੁਰਖਾਂ ਦਾ ਬਚਨ ਕਹਿੰਦੇ, ਏਡੇ ਪਿਆਰ ਵਿੱਚ ਕਰਾਇਆ ਅਖੰਡ ਪਾਠ, ਤੇਰੀ ਝੋਲੀ ਭਰਨੀ ਤੇ ਇੱਕ ਪਾਸੇ ਦੀ ਗੱਲ ਰਹਿ ਗਈ, ਤੇਰੇ ਇਲਾਕੇ ਵਾਲਿਆਂ ਦਾ ਵੀ ਭਲਾ ਕਰਕੇ ਜਾਏਗਾ, ਇਲਾਕੇ ਵਾਲਿਆਂ ਦਾ ਵੀ ਭਲਾ ਹੋਏਗਾ ਇਹੋ ਜਿਹੇ ਅਖੰਡ ਪਾਠ ਕਰਾਉਂਦਾ। ਤੇ ਜੇ ਇੱਕ ਕਮਰੇ ਚ ਟੀਵੀ ਚੱਲਦੇ ਰਹੇ ਦੂਜੇ ਪਾਸੇ ਅਖੰਡ ਪਾਠ, ਇਹੋ ਜਿਹਾ ਫਿਰ ਭਲਾ ਨਹੀਂ ਹੋਏਗਾ ਤੇਰਾ, ਉਹ ਸਭ ਬਣ ਜਾਏਗਾ ਇੱਕ ਭਾਉ ਲੱਥ ਸੀ ਨਹਾਤੇ ਆ ਦੋਏ ਭਾਉ ਚੜੀਏ ਸਹੋਰ, ਫਿਰ ਤੇ ਭਾਰ ਚੜੇਗਾ ਲੱਥੇਗਾ ਨਹੀਂ, ਕਹਿ ਦੋ ਵਾਹਿਗੁਰੂ। ਫਿਰ ਗੱਜ ਕੇ ਬੋਲੋ, ਜਦੋਂ ਗੁਰੂ ਸਾਹਿਬ ਘਰ ਚ ਆਉਣ ਫਿਰ ਗੁਰੂ ਦੀ ਸੇਵਾ ਚ ਹਾਜ਼ਰ ਰਹਿਣਾ। ਭਾਈ ਸ਼ਾਲੋ ਜੀ ਦੀ ਇਸ ਗੱਲ ਚੋਂ ਕਿੱਡੀ ਵੱਡੀ ਸਿੱਖਿਆ ਮਿਲਦੀ, ਬਿਮਾਰ ਨੇ ਪਰ ਬਿਮਾਰ ਹੋਣ ਦੇ ਬਾਵਜੂਦ ਵੀ, ਸਿਹਤ ਵੱਲ ਨਾ ਹੋਣ ਦੇ ਬਾਵਜੂਦ ਵੀ ਗੁਰੂ ਦੀ ਸੇਵਾ ਚ ਖੜੇ ਨੇ, ਹੱਥ ਜੋੜ ਕੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਖੜੇ ਹੀ ਰਹੇ ਖੜੇ। ਇਸ ਗੱਲ ਤੋਂ ਬੜੀ ਵੱਡੀ ਸਿੱਖਿਆ ਗੁਰੂ ਦੇ ਸਤਿਕਾਰ ਦੀ ਮਿਲਦੀ। ਕਈਆਂ ਨੇ ਘਰਾਂ ਚ ਗੁਰੂ ਦੇ ਪ੍ਰਕਾਸ਼ ਕੀਤੇ ਨੇ, ਇੱਕ ਵਾਰੀ ਬੋਲੋ ਵਾਹਿਗੁਰੂ। ਕਈਆਂ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਕੀਤੇ ਹੋਏ ਘਰ ਚ। ਪਹਿਲੀ ਗੱਲ, ਆਪਣੇ ਬੋਲਾਂ ਚ ਥੋੜਾ ਸੁਧਾਰ ਲਿਆਓ। ਮੈਨੂੰ ਇੱਕ ਸਰੀਰ ਮਿਲਿਆ ਇਸ ਯੂਪੀ ਦੇ ਰੂਟ ਦੇ ਦੌਰਾਨ, ਮੈਂ ਜਗ੍ਹਾ ਦਾ ਨਾਂ ਨਹੀਂ ਲੈਣਾ, ਤੇ ਮੈਨੂੰ ਬੜੇ ਚਾਅ ਨਾਲ ਕਹਿੰਦਾ ਭਾਈ ਸਾਹਿਬ ਅਸੀਂ ਵੀ ਨਾ ਗੁਰੂ ਗ੍ਰੰਥ ਸਾਹਿਬ ਘਰ ਚ ਰੱਖੇ ਹੋਏ ਨੇ, ਕਹਿ ਦੋ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਰੱਖੇ ਨੇ। ਮੈਂ ਉਹਨੂੰ ਪਿਆਰ ਨਾਲ ਹੱਥ ਜੋੜੇ, ਮੈਂ ਕਿਹਾ ਪਿਆਰਿਆ ਇਹ ਨਾ ਕਹਿ ਕਿ ਗੁਰੂ ਸਾਹਿਬ ਤੂੰ ਘਰ ਚ ਰੱਖੇ, ਤੂੰ ਗੁਰੂ ਨੂੰ ਰੱਖਣ ਵਾਲਾ ਕੌਣ ਹੈ, ਇੰਨੀ ਗੱਲ ਕਹਿ ਕਿ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕਰਕੇ ਆਪਣੇ ਘਰ ਵਿੱਚ ਮੈਨੂੰ ਵੀ ਜਗ੍ਹਾ ਦਿੱਤੀ ਹੋਈ ਹੈ, ਕਹਿ ਦੋ ਵਾਹਿਗੁਰੂ ਮੈਨੂੰ ਵੀ ਜਗ੍ਹਾ ਦਿੱਤੀ ਹੋਈ ਹੈ, ਬਖਸ਼ਿਸ਼ ਕੀਤੀ ਹੋਈ ਹੈ ਮੇਰੇ ਉੱਤੇ। ਇਹ ਨਹੀਂ ਕਹਿਣਾ ਅਸੀਂ ਰੱਖੇ ਨੇ ਗੁਰੂ ਸਾਹਿਬ, ਤੂੰ ਗੁਰੂ ਨੂੰ ਰੱਖਣ ਵਾਲਾ ਕੌਣ ਹੈ, ਹੈਂਜੀ ਗੁਰੂ ਗ੍ਰੰਥ ਸਾਹਿਬ ਦਾ ਜਿਨ੍ਹਾਂ ਨੇ ਘਰ ਵਿੱਚ ਪ੍ਰਕਾਸ਼ ਕੀਤਾ, ਗੁਰੂ ਦਾ ਪੂਰਾ ਅਦਬ ਕਰੋ, ਬੂਆ ਖੋਲਣ ਤੋਂ ਪਹਿਲਾਂ ਸਤਨਾਮ ਵਾਹਿਗੁਰੂ ਕਰਕੇ ਖੋਲਿਆ ਕਰੋ, ਬੂਆ ਉੱਚੀ ਆਵਾਜ਼ ਮਾਰ ਕੇ ਸਤਨਾਮ ਸ਼੍ਰੀ, ਜਿਵੇਂ ਕਿਸੇ ਪ੍ਰਿੰਸੀਪਲ ਦੇ ਦਫ਼ਤਰ ਜਾਈਏ, ਕਿਸੇ ਵੱਡੇ ਅਫਸਰ ਦੇ ਦਫ਼ਤਰ ਜਾਈਏ, ਆਗਿਆ ਲੈ ਕੇ ਜਾਂਦੇ ਆ ਨਾ, ਇਹ ਤੇ ਅਫਸਰਾਂ ਦਾ ਅਫਸਰ ਹੈ, ਇਹਨਾਂ ਦੇ ਕਮਰੇ ਚ ਵੀ ਜਦੋਂ ਜਾਣਾ ਦਾਖਲਾ ਲੈਣਾ, ਦਾਖਲਾ ਲੈਣ ਤੋਂ ਪਹਿਲੇ ਉੱਚੀ ਸਾਰੀ ਵਾਜਾਂ ਮਾਰਨਾ ਤੇ ਭਾਵਨਾ ਬਣਾਉਣੀ ਹੈ, ਮਾਲਕ ਜੀ ਕਿਰਪਾ ਕਰੋ ਆਗਿਆ ਦਿਓ, ਤੁਹਾਡਾ ਕੁੱਕਰ ਅੰਦਰ ਆਉਣ ਲੱਗਾ, ਇਸ ਭਾਵਨਾ ਨਾਲ ਬੂਹਾ ਖੜਕਾਉਣਾ, ਇਸ ਭਾਵਨਾ ਨਾਲ ਸਤਨਾਮ ਵਾਹਿਗੁਰੂ ਕਹਿਣਾ, ਹੈ ਜੀ। ਤੇ ਇਹ ਕਦੀ ਵੀ ਨਹੀਂ ਕਹਿਣਾ ਮੈਂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਰੱਖੇ ਹੋਏ ਨੇ, ਨਹੀਂ। ਤੇ ਜਿਨ੍ਹਾਂ ਨੇ ਘਰ 'ਚ ਪ੍ਰਕਾਸ਼ ਕੀਤਾ ਗੁਰੂ ਸਾਹਿਬ ਦਾ ਧਿਆਨ ਦੇਣਾ, ਆਪਣੇ ਕਮਰਿਆਂ ਤੋਂ ਵੀ ਸਭ ਤੋਂ ਸੁੰਦਰ ਕਮਰਾ ਗੁਰੂ ਗ੍ਰੰਥ ਸਾਹਿਬ ਦਾ ਬਣਾਇਓ। ਇਹ ਹਿਸਾਬ ਨਹੀਂ ਤੁਹਾਡੇ ਕਮਰਿਆਂ ਦੇ ਵਿੱਚ ਏਸੀ ਲੱਗੇ ਨੇ, ਗੁਰੂ ਗ੍ਰੰਥ ਸਾਹਿਬ ਦੇ ਕਮਰੇ ਦੇ ਵਿੱਚ ਪੱਖਿਆਂ ਵਾਲੀ ਗੱਲ ਚੱਲਦੀ, ਕਹਿੰਦੇ ਵਾਹਿਗੁਰੂ ਨਹੀਂ। ਤੇਰੇ ਕਮਰੇ ਵਿੱਚ ਏਸੀ ਬਾਅਦ 'ਚੋਂ ਲੱਗੇ, ਗੁਰੂ ਦੇ ਕਮਰੇ 'ਚ ਪਹਿਲੇ ਲੱਗਾ ਹੋਵੇ। ਪਹਿਲੇ ਤੂੰ ਪ੍ਰਸ਼ਾਦਾ ਛਕਦਾ ਤਿੰਨ ਵੇਲੇ, ਪ੍ਰਸ਼ਾਦੇ ਦਾ ਥਾਲ ਤੇਰੇ ਛਕਣ ਤੋਂ ਪਹਿਲਾਂ ਸੁੰਦਰ ਥਾਲ ਸੱਜ ਕੇ ਪ੍ਰਸ਼ਾਦੇ ਦੇ ਨਾਲ ਭੋਗ ਲੱਗਣ ਵਾਸਤੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕਮਰੇ ਵਿੱਚ ਜਾਵੇ ਥਾਲ, ਗੁਰੂ ਜੀ ਨੂੰ ਹਾਜ਼ਰ ਨਾਜ਼ਰ ਗੁਰੂ ਨਾਨਕ ਸਮਝ ਕੇ ਭੋਗ ਲਵਾ, ਤੇ ਘਰ 'ਚ ਪ੍ਰਕਾਸ਼ ਕੀਤਾ ਹੀ। ਇੱਕ ਵਾਰੀ ਬੋਲੋ ਵਾਹਿਗੁਰੂ। ਇਹ ਇੱਕ ਮਿੰਟ ਰੁਕ ਜਾਓ ਵੀਰ ਜੀ, ਇਹ ਮਾਇਆ ਨਾ ਕਰੋ, ਜਦੋਂ ਹਿਲਜੁਲ ਹੁੰਦੀ ਨਾ ਮੈਨੂੰ, ਪੰਜ ਦਸ ਮਿੰਟ ਰੁਕ ਜਾਓ। ਇੱਕ ਵਾਰੀ ਬੋਲੋ ਵਾਹਿਗੁਰੂ। ਢਿੱਲੇ ਕਿਉਂ ਪੈ ਗਏ, ਗੱਜ ਕੇ ਬੋਲੋ, ਫਿਰ ਗੱਜ ਕੇ ਬੋਲੋ। ਇਹ ਧਿਆਨ ਦੇਣਾ, ਤਿੰਨ ਤਰ੍ਹਾਂ ਦੀ ਸੇਵਾ ਗੁਰੂ ਗ੍ਰੰਥ ਸਾਹਿਬ ਜੀ ਦੀ। ਇੱਕ ਹੁੰਦੀ ਕਨਿਸ਼ਠ ਸੇਵਾ, ਇੱਕ ਹੈ ਮੱਧਮ ਸੇਵਾ, ਇੱਕ ਹੈ ਉੱਤਮ ਸੇਵਾ। ਕਨਿਸ਼ਠ ਹੁੰਦੀ ਆਪਣੇ ਤੋਂ ਨੀਵੀਂ, ਤੂੰ ਪਲੰਘ ਤੇ ਸੌਂਦਾ ਗੁਰੂ ਗ੍ਰੰਥ ਸਾਹਿਬ ਨੂੰ ਅਲਮਾਰੀਆਂ 'ਚ ਬੰਦ ਕਰਦਾ, ਕਨਿਸ਼ਠ ਸੇਵਾ। ਤਿੰਨ ਵੇਲੇ ਤੂੰ ਪ੍ਰਸ਼ਾਦਾ ਛਕਦਾ ਗੁਰੂ ਸਾਹਿਬ ਦੇ ਕਮਰੇ 'ਚ, ਇੱਕ ਵਾਰੀ ਵੀ ਥਾਲ ਭੋਗ ਲੱਗਣ ਲਈ ਨਾ ਜਾਵੇ, ਕਨਿਸ਼ਠ ਸੇਵਾ। ਤੂੰ ਰੋਜ਼ ਆਪਣੇ ਕੱਪੜੇ ਬਦਲਦਾ ਗੁਰੂ ਸਾਹਿਬ ਦੇ ਨੁਮਾਲੇ, ਦੋ ਦੋ ਮਹੀਨੇ ਨਾ ਬਦਲਣਾ, ਕਨਿਸ਼ਠ ਸੇਵਾ। ਕਹਦੇ ਵਾਹਿਗੁਰੂ। ਤੇਰੇ ਕਮਰੇ 'ਚ ਏਸੀ ਲੱਗਾ, ਗੁਰੂ ਜੀ ਦੇ ਕਮਰੇ 'ਚ ਏਸੀ ਦਾ ਕੋਈ ਪ੍ਰਬੰਧ ਨਹੀਂ, ਕਨਿਸ਼ਠ ਸੇਵਾ। ਤੂੰ ਸਰਦੀਆਂ ਵਿੱਚ ਗਰਮ ਕੱਪੜੇ ਪਾਉਣਾ, ਮੌਸਮ ਮੁਤਾਬਕ ਗੁਰੂ ਸਾਹਿਬ ਦੇ ਰੁਮਾਲਿਆਂ ਦਾ, ਏਦਾਂ ਗਰਮੀਆਂ ਵਿੱਚ ਠੰਡੇ, ਸਰਦੀਆਂ ਵਿੱਚ ਗਰਮ ਰੁਮਾਲਿਆਂ ਦਾ ਪ੍ਰਬੰਧ ਨਾ ਹੋਣਾ, ਕਨਿਸ਼ਠ ਸੇਵਾ। ਕਦੀ ਵੇਖੋ ਹਰਿਮੰਦਰ ਸਾਹਿਬ ਜਦੋਂ ਸਰਦੀਆਂ 'ਚ ਪ੍ਰਕਾਸ਼ ਹੁੰਦਾ, ਮਹਾਰਾਜ ਦੇ ਉੱਤੇ ਕੰਬਲ ਪਾਉਂਦੇ ਨੇ, ਕਹਦੇ ਵਾਹਿਗੁਰੂ ਹੈ ਜੀ। ਤੇ ਤੁਹਾਨੂੰ ਪਤਾ ਮੇਰਾ ਖਿਆਲ ਪੂਰੇ ਵਰਲਡ ਦੇ ਵਿੱਚ ਇੱਕੋ ਇੱਕ ਹਰਿਮੰਦਰ ਸਾਹਿਬ ਹੈ ਜਿੱਥੇ ਦੁਪਹਿਰ ਦੇ ਸਮੇਂ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੜਾ ਪ੍ਰਸ਼ਾਦੀ ਦੇਗ ਦਾ ਭੋਗ ਲੱਗਦਾ ਹੈ ਜੀ, ਦੁਪਹਿਰ ਦੇ ਸਮੇਂ ਹਾਜ਼ਰ ਨਾਜ਼ਰ ਗੁਰੂ ਰਾਮ ਦਾ ਸਮਝ ਕੇ ਸੇਵਾ ਹੁੰਦੀ ਉੱਥੇ, ਕਿ ਜਿੰਦਾ ਜਾਗਦਾ ਬੋਲਦਾ ਗੁਰੂ ਰਾਮਦਾਸ ਬੈਠਾ। ਇਹ ਪੱਤਰੇ ਨਹੀਂ, ਇਹ ਅੱਖਰ ਨਹੀਂ, ਇਹ ਸੀਨਾ ਹੈ ਗੁਰੂ ਰਾਮਦਾਸ ਦਾ। ਕਹਦੇ ਵਾਹਿਗੁਰੂ। ਕਨਿਸ਼ਠ ਸੇਵਾ ਕਦੀ ਵੀ ਨਾ ਕਰਿਓ, ਤੁਸੀਂ ਸਮਝ ਹੀ ਗਏ ਹੋਵੋਗੇ ਕਨਿਸ਼ਠ ਸੇਵਾ। ਆਪ ਤੋਂ ਪ੍ਰਸ਼ਾਦਾ ਤਿੰਨ ਵੇਲੇ ਛਕਿਆ, ਗੁਰੂ ਸਾਹਿਬ ਦੇ ਕਮਰੇ 'ਚ ਇੱਕ ਵਾਰੀ ਵੀ ਥਾਲ ਨਹੀਂ ਗਿਆ, ਕਨਿਸ਼ਠ ਸੇਵਾ। ਇਹੋ ਜਿਹੀ ਸੇਵਾ ਨਾਲੋਂ ਨਾ ਕਰੋ ਤੇ ਉਹੀ ਵਧੀਆ। ਇੱਕ ਹੁੰਦੀ ਮੱਧਮ ਸੇਵਾ, ਮੱਧਮ ਪਤਾ ਕੀ, ਆਪਣੇ ਵਰਗੀ। ਤੇਰੇ ਕਮਰੇ 'ਚ ਏਸੀ ਲੱਗਾ, ਗੁਰੂ ਜੀ ਦੇ ਵੀ ਲੱਗਾ, ਤੂੰ ਰੋਜ਼ ਬਸਤਰ ਬਦਲਦਾ, ਇੱਕ ਦੋ ਦਿਨਾਂ ਬਾਅਦ ਰੁਮਾਲੇ ਮਹਾਰਾਜ ਜੀ ਦੇ ਵੀ ਚੇਂਜ ਹੋ ਰਹੇ, ਮੱਧਮ ਸੇਵਾ। ਤੂੰ ਤਿੰਨ ਵੇਲੇ ਛਕਦਾ, ਛਕਣ ਤੋਂ ਪਹਿਲੇ ਥਾਲ ਆ ਰਿਹਾ ਮਹਾਰਾਜ ਜੀ ਦੇ ਕਮਰੇ 'ਚ, ਮੱਧਮ ਸੇਵਾ ਹੈ ਜੀ। ਤੂੰ ਪਲੰਘ ਤੇ ਸੌਂਦਾ, ਮਾਲਕ ਜੀ ਲਈ ਵੀ ਸੁੰਦਰ ਪਲੰਘ ਬਣਾਇਆ, ਮੱਧਮ ਸੇਵਾ। ਪਿਆਰਿਓ, ਇਹ ਬਾਬਾ ਆਨੰਦ ਸਿੰਘ ਜੀ ਦਾ ਬਚਨ ਕਹਿੰਦੇ, ਗ੍ਰਸਤੀਆਂ ਦੇ ਲਈ ਮੱਧਮ ਹੀ ਪ੍ਰਮਾਣ ਹੈ। ਮੱਧਮ ਹੀ ਕਰੋ, ਸ਼ੁਰੂਆਤ ਤੇ ਕਰੋ, ਮੱਧਮ ਹੀ ਪ੍ਰਮਾਣ, ਕਿਉਂਕਿ ਉੱਤਮ ਸੇਵਾ ਕੋਈ ਵਿਰਲਾ ਕਰਦਾ। ਉੱਤਮ ਸੇਵਾ ਪਤਾ ਕੀ, ਆਪਣੇ ਕੱਪੜਿਆਂ ਦੀ ਫਿਕਰ ਹੋਣੀ ਨਾ ਹੋਣੀ, ਪਰ ਮਾਲਕ ਜੀ ਦੇ ਬਸਤਰ ਰੋਜ਼ ਬਦਲਣੇ। ਹਰਿਮੰਦਰ ਸਾਹਿਬ ਵੇਖੋ, ਰੋਜ਼ ਹੀ ਨਵੇਂ ਕੱਪੜੇ ਪਾਉਂਦਾ ਮੇਰਾ ਗੁਰੂ ਰਾਮਦਾਸ। ਕਹਿੰਦੇ ਵਾਹਿਗੁਰੂ, ਨਵੇਂ ਬਸਤਰ ਤੇ ਇਹੋ ਜਿਹੀ ਕੀਮਤੀ ਪੁਸ਼ਾਕ ਪਾਉਂਦਾ। ਵੇਖੋ ਸਾਨੂੰ ਮਾਣ ਹੈ ਗੁਰੂ ਜੀ ਦੀ ਕਿਰਪਾ ਨਾਲ, ਸਾਡੇ ਗੁਰੂ ਸਾਹਿਬ ਵੇਖੋ ਕਿੱਡੇ ਸ਼ਾਨੋ ਸ਼ੌਕਤ ਦੇ ਨਾਲ ਰਹਿੰਦੇ ਨੇ। ਢਾਈ ਲੱਖ ਦਾ ਇੱਕ ਚੰਦੋਆ ਸਾਹਿਬ ਹੈ, ਕਹਿੰਦੇ ਵਾਹਿਗੁਰੂ, ਜਿਹੜਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਉੱਪਰ ਲੱਗਦਾ ਹੈ ਜੀ। ਕਿੱਡੇ ਕਿੱਡੇ ਕੀਮਤੀ ਰੁਮਾਲੇ ਲੱਖਾਂ ਦੇ ਹਿਸਾਬ ਨਾਲ, ਤੇ ਰੋਜ਼ਾਨਾ ਹੀ ਸੰਗਤਾਂ ਪਿਆਰ ਵਿੱਚ ਸੇਵਾ ਕਰਦੀਆਂ, ਦੋ ਦੋ ਸਾਲ ਵਾਰੀ ਨਹੀਂ ਆਉਂਦੀ। ਸਿੱਖੋ ਕੁਝ ਉੱਥੋਂ, ਸਿੱਖੋ, ਘੱਟੋ ਘੱਟ ਮੱਧਮ ਸੇਵਾ ਕਰੀਏ, ਆਪਣੇ ਵਰਗੀ ਕਰੋ ਭਾਵੇਂ, ਕਿਉਂਕਿ ਉੱਤਮ ਸੇਵਾ ਕੋਈ ਵਿਰਲਾ ਕਰਦਾ, ਵਿਰਲਾ। ਆਪ ਹੱਥਾਂ ਤੇ ਪ੍ਰਸ਼ਾਦਾ ਛਕਣਾ ਮਾਲਕ ਜੀ ਲਈ ਥਾਲ, ਆਪ ਭੁੰਜੇ ਸੌਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਲੰਘ ਤੇ ਬਿਰਾਜ ਜੇ। ਇਹ ਉੱਤਮ ਸੇਵਾ ਦੀ ਮਿਸਾਲ ਲੈਣੀ ਹੋਵੇ ਤੇ ਕਦੀ ਨਾਨਕ ਸਰ ਜਾਇਓ, ਕਹਿ ਦਿਓ ਵਾਹਿਗੁਰੂ। ਅੱਜ ਕੇ ਬੋਲੋ, ਤੁਹਾਨੂੰ ਨਾਨਕ ਸਰ ਕਿਸੇ ਵੀ ਮਹਾਂਪੁਰਖ ਲਈ ਜਾਂ ਜਿੰਨੇ ਵੀ ਉੱਥੇ ਸੇਵਾਦਾਰ ਕਿਸੇ ਲਈ ਕੋਈ ਪਲੰਘ ਨਹੀਂ ਲੱਭੇਗਾ, ਸਭ ਭੁੰਜੇ ਸੌਂਦੇ। ਪਲੰਘ ਹੈ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਹੈ। ਉੱਥੇ ਜਦੋਂ ਕੋਈ ਪ੍ਰਸ਼ਾਦਾ ਛਕਦਾ ਹੈ ਜੀ, ਥਾਲ ਨਹੀਂ, ਹੱਥਾਂ ਦੇ ਉੱਤੇ ਪ੍ਰਸ਼ਾਦਾ ਥਾਲ ਗੁਰੂ ਸਾਹਿਬ ਦੇ ਕਮਰੇ ਲਈ ਜਾਂਦਾ। ਕਹਿੰਦੇ ਵਾਹਿਗੁਰੂ। ਗੱਜ ਕੇ ਬੋਲੋ, ਫਿਰ ਗੱਜ ਕੇ ਬੋਲੋ। ਅਸੀਂ ਤੇ ਹਰ ਜਗ੍ਹਾ ਤੋਂ ਗੁਣ ਲੈਣੇ ਨੇ ਨਾ, ਗੁਣ ਗੁਣ। ਇਹ ਜਿੰਨੇ ਪ੍ਰੇਮੀ ਇੱਥੇ ਬੈਠੇ ਹੋ, ਜੇ ਅੱਜ ਇੱਕ ਬਾਤ ਚੱਲ ਪਈ ਹੈ ਨਾ ਗੁਰੂ ਦੇ ਸਤਿਕਾਰ ਦੀ, ਤੇ ਗੁਰੂ ਦਾ ਸਤਿਕਾਰ ਪੂਰਾ ਕਰਿਆ ਕਰੋ। ਮੈਨੂੰ ਇਹ ਨਹੀਂ ਪਤਾ ਤੁਹਾਡੇ ਮੁਰਾਦਾਬਾਦ ਦੀ ਕੀ ਪੋਜੀਸ਼ਨ ਹੈ, ਮੈਨੂੰ ਬਸ ਇੰਨਾ ਪਤਾ ਜੇ ਗੁਰੂ ਨੇ ਮੇਰੇ ਕੋਲੋਂ ਬੋਲ ਬੁਲਵਾਏ ਨੇ ਤੇ ਕਿਸੇ ਦਾ ਭਲਾ ਹੀ ਹੋਣਾ, ਕਹਦੇ ਵਾਹਿਗੁਰੂ। ਮੈਂ ਤਾਂ ਇੰਨੀ ਗੱਲ ਜਾਣਦਾ, ਮੈਨੂੰ ਹੋਰ ਨਹੀਂ ਕੁਝ ਪਤਾ। ਜੇ ਤੁਹਾਡੇ ਘਰਾਂ 'ਚ ਪ੍ਰਕਾਸ਼, ਮੇਰਾ ਖਿਆਲ ਕਿਤੇ ਨਾ ਕਿਤੇ ਕੋਈ ਕਮੀ ਹੋਏਗੀ। ਕਈ ਵਾਰੀ ਸਾਡੇ ਨਾਲ ਬੀਤਦੀ ਹੈ ਗੱਲ, ਮੈਂ ਕਈ ਘਰਾਂ 'ਚ ਜਾਂਦਾ, ਕਈ ਲੋਕ ਮੈਨੂੰ ਕਹਿੰਦੇ ਜੀ ਆਓ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ ਸਾਡੇ ਘਰ। ਜਦੋਂ ਮੈਂ ਦਰਸ਼ਨ ਕਰਨ ਜਾਂਦਾ, ਮਨ ਰੋ ਪੈਂਦਾ। ਕਈ ਵਾਰੀ ਆਪਣੇ ਕਮਰੇ ਲੱਖਾਂ ਰੁਪਏ ਲੱਗੇ ਹੁੰਦੇ ਕਮਰਿਆਂ ਵਿੱਚ, ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਈ ਵਾਰੀ ਪ੍ਰਸ਼ਤੀਆਂ ਤੇ ਕੀਤਾ ਹੁੰਦਾ, ਜਿੱਥੇ ਚੰਗੀ ਤਰ੍ਹਾਂ ਖਲੋਤਾ ਵੀ ਨਹੀਂ ਜਾਂਦਾ। ਕਹਦੇ ਵਾਹਿਗੁਰੂ, ਨਹੀਂ ਤੇਰੇ ਤੋਂ ਵਧੀਆ ਕਮਰਾ ਬਣਿਆ ਹੋਵੇ ਗੁਰੂ ਗ੍ਰੰਥ ਸਾਹਿਬ ਦਾ, ਫਿਰ ਵੇਖ ਗੁਰੂ ਕਿਵੇਂ ਨੇ ਤੇਰੀਆਂ ਝੋਲੀਆਂ ਭਰੇਗਾ, ਕਿਵੇਂ ਨੀ ਬਖਸ਼ਿਸ਼ਾਂ ਕਰੇਗਾ ਤੇਰੇ ਉੱਤੇ। ਤੋ ਖੈਰ ਉੱਥੇ ਲੈ ਉਹ ਆਪਣੀਆਂ ਬਿਰਤੀਆਂ, ਮੈਂ 5-7 ਮਿੰਟ ਵਿੱਚ ਭੋਗ ਪਾਉਣ ਲੱਗਾ, ਧਿਆਨ ਦੇਣਾ। ਭਾਈ ਸ਼ਾਲੋ ਜੀ ਹੱਥ ਜੋੜ ਕੇ ਸਵੇਰ ਦੇ ਖੜੇ। ਮਹਾਰਾਜ ਕਹਿੰਦੇ ਸ਼ਾਲੋ ਅਸੀਂ ਤੇ ਤੁਹਾਡਾ ਪਤਾ ਲੈਣ ਆਏ ਹਾਂ, ਪਤਾ ਲੈਣ, ਤੇ ਤੁਸੀਂ ਖੜੇ ਹੋ। ਤੇ ਉਸ ਵੇਲੇ ਭਾਈ ਸ਼ਾਲੋ ਜੀ ਕਹਿੰਦੇ ਮਹਾਰਾਜ ਗੁਰੂ ਘਰ ਵਿੱਚ ਆਇਆ ਹੋਵੇ ਤੇ ਸਿੱਖ ਸੇਵਾ 'ਚ ਖੜਾ ਹੀ ਸ਼ੋਭਦਾ। ਮਹਾਰਾਜ ਬੜੇ ਪ੍ਰਸੰਨ ਹੋਏ, ਮਹਾਰਾਜ ਜੀ ਨੇ ਉੱਥੇ ਇਸ਼ਨਾਨ ਵੀ ਕੀਤਾ, ਏਡੇ ਪ੍ਰਸੰਨ ਹੋਏ। ਉੱਥੇ ਮਹਾਰਾਜ ਜੀ ਨੇ ਇਹ ਫਿਰ ਬਖਸ਼ਿਸ਼ ਦਿੱਤੀ ਸੀ, ਰਹਿਮਤ ਦਿੱਤੀ। ਕਹਿਣ ਲੱਗੇ ਸ਼ਾਲੋ ਜੇ ਕਵੇਂ ਤੇਰੇ ਨਾਂ ਦਾ ਇੱਥੇ ਸਰੋਵਰ ਬਣਾ ਦਈਏ। ਕਹਦੇ ਵਾਹਿਗੁਰੂ, ਤੇਰੇ ਨਾਂ ਦਾ ਸਰੋਵਰ ਬਣਾ ਦਈਏ। ਕਹਿਣ ਲੱਗੇ ਮਹਾਰਾਜ ਨਹੀਂ, ਸਰੋਵਰ ਤੇ ਗੁਰੂ ਰਾਮਦਾਸ ਜੀ ਦਾ ਹੀ ਸੋਭਦਾ। ਮਹਾਰਾਜ ਕਹਿੰਦੇ ਕੁਝ ਮੰਗ। ਮਹਾਰਾਜ ਤੁਸੀਂ ਕਿਰਪਾ ਕਰਤੀ, ਮੈਨੂੰ ਮੰਗਣ ਦੀ ਹੋਰ ਕੀ ਲੋੜ ਹੈ, ਤੇਰੇ ਨਾਂ ਦਾ ਸਰੋਵਰ ਬਣਾਈਏ। ਨਹੀਂ ਮਹਾਰਾਜ, ਸਰੋਵਰ ਗੁਰੂ ਜੀ ਦਾ ਹੀ ਸੋਭਦਾ। ਤੇ ਮਹਾਰਾਜ ਆਪ ਹੁਣ ਮੌਜ ਵਿੱਚ ਆ ਗਏ ਤੇ ਕਹਿਣ ਲੱਗੇ ਚੰਗਾ ਭਾਈ ਸ਼ਾਲੋ, ਕੁਝ ਹੋਰ ਨਹੀਂ ਮੰਗਦਾ, ਸਰੋਵਰ ਬਣਾਉਣ ਤੇ ਨਹੀਂ ਮੰਨਦਾ, ਤੇ ਜਾ ਫਿਰ ਅਸੀਂ ਤੈਨੂੰ ਇੱਕ ਬਚਨ ਦੇਨੇ ਆ, ਇਸ ਅਸਥਾਨ ਤੇ ਤੇਰਾ ਟੋਬਾ ਬਣਾਵਾਂਗੇ। ਟੋਬਾ ਜਿੰਨੀਆਂ ਬਖਸ਼ਿਸ਼ਾਂ ਗੁਰੂ ਰਾਮਦਾਸ ਦੇ ਸਰੋਵਰ ਵਿੱਚ ਨੇ, ਇਹ ਤੇਰੇ ਟੋਬੇ ਵਿੱਚ ਵੀ ਓਨੀਆਂ ਬਖਸ਼ਿਸ਼ਾਂ ਹੋਣਗੀਆਂ। ਇਸ ਟੋਬੇ ਵਿੱਚ ਜਿਹੜਾ ਸ਼ਰਧਾ ਤੇ ਭਾਵਨਾ ਦੇ ਨਾਲ ਇਸ਼ਨਾਨ ਕਰੇਗਾ, ਇਸ਼ਨਾਨ ਕਰਨ ਵਾਲਿਆਂ ਨੂੰ ਦੁੱਧ ਵਾਲਿਆਂ ਨੂੰ ਦੁੱਧ ਮਿਲੇਗਾ, ਪੁੱਤ ਵਾਲਿਆਂ ਨੂੰ ਪੁੱਤ ਮਿਲੇਗਾ, ਜਿਨ੍ਹਾਂ ਦੇ ਘਰ 'ਚ ਗਰੀਬੀ ਦੂਰ ਹੋਏਗੀ, ਜਿਹੜੇ ਸਰੀਰਕ ਰੋਗਾਂ ਤੋਂ ਦੁਖੀ ਨੇ ਉਹਨਾਂ ਦੇ ਰੋਗ ਵੀ ਇੱਥੋਂ ਦੂਰ ਹੋਇਆ ਕਰਨਗੇ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਸ਼ਾਲੋ ਜੀ ਨੂੰ ਇਹ ਵਰ ਦਿੱਤਾ। ਹੁਣ ਤੁਸੀਂ ਸਿਆਣੇ ਹੋ, ਭਾਈ ਸ਼ਾਲੋ ਕੋਈ ਗੁਰੂ ਥੋੜੀ ਨੇ। ਕਹਿ ਦਿਓ ਵਾਹਿਗੁਰੂ, ਅੱਜ ਵੀ ਜਾਓ ਭਾਈ ਸ਼ਾਲੋ ਜੀ ਦੇ ਟੋਬੇ ਤੇ ਸੰਗਤਾਂ ਵਿੱਚੋਂ ਬਾਲਟੀਆਂ ਭਰਦੀਆਂ ਨੇ ਟੋਬੇ 'ਚੋਂ, ਜਿਨ੍ਹਾਂ ਦੇ ਬੱਚਿਆਂ ਦੀ ਸਿਹਤ ਨਹੀਂ ਬਣਦੀ ਉਹਨਾਂ ਨੂੰ ਉੱਥੇ ਇਸ਼ਨਾਨ ਕਰਾਇਆ ਜਾਂਦਾ। ਕਈ ਪ੍ਰੇਮੀ ਉੱਥੋਂ ਜਲ ਭਰ ਕੇ ਆਪਣੇ ਘਰਾਂ 'ਚ ਲੈ ਜਾਂਦੇ, ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰਦੇ। ਪਿਆਰੇ ਉਹ ਦੁੱਧ ਵਾਲਿਆਂ ਨੂੰ ਦੁੱਧ ਮਿਲ ਰਹੇ, ਗਰੀਬੀ ਜਿਨ੍ਹਾਂ ਦੇ ਘਰ ਵਿੱਚ ਗਰੀਬੀ ਦੇ ਬੰਧਨ ਕੱਟੇ ਜਾ ਰਹੇ, ਜਿਨ੍ਹਾਂ ਦੇ ਸਰੀਰਕ ਰੋਗ ਨੇ ਸਰੀਰਕ ਰੋਗ ਕੱਟੇ ਜਾ ਰਹੇ, ਜਿਨ੍ਹਾਂ ਮਾਵਾਂ ਦੀਆਂ ਝੋਲੀਆਂ ਨਹੀਂ ਭਰਦੀਆਂ ਔਲਾਦ ਤੋਂ ਸੱਖਣੀਆਂ ਨੇ, ਉਹ ਜਲ ਦੇ ਨਾਲ ਇਸ਼ਨਾਨ ਕਰਦੀਆਂ ਉਹਨਾਂ ਦੀ ਝੋਲੀ ਵੀ ਭਰ ਜਾਂਦੀ ਹੈ। ਕਹਦੇ ਵਾਹਿਗੁਰੂ। ਤੇ ਇਹ ਬਖਸ਼ਿਸ਼ ਗੁਰੂ ਅਰਜਨ ਦੇਵ ਜੀ ਨੇ ਕੀਤੀ ਕਿਉਂ, ਕਦੀ ਸੋਚੋ। ਤਾਂ ਕਰਕੇ ਹੋਈ ਇਹਨਾਂ ਤੇ ਬਖਸ਼ਿਸ਼, ਕਿਉਂਕਿ ਇਹਨਾਂ ਨੇ ਗੁਰੂ ਨਾਲ ਪਿਆਰ ਬੜਾ ਕੀਤਾ। ਕਹਦੇ ਵਾਹਿਗੁਰੂ, ਗੁਰੂ ਨਾਲ ਪਿਆਰ। ਤੇ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰੋਗੇ, ਬਾਣੀ ਨਾਲ ਪਿਆਰ ਕਰੋਗੇ, ਤੁਹਾਡੀ ਝੋਲੀ ਨਹੀਂ ਭਰੇਗੀ। ਇੱਥੋਂ ਤੱਕ ਮੇਰੇ ਸਤਿਗੁਰੂ ਨੇ ਵਰ ਦੇ ਦਿੱਤਾ ਸੀ ਗੁਰੂ ਰਾਮਦਾਸ ਜੀ ਨੇ, ਰਾਮਦਾਸ ਗੁਰਮੁਖੋਂ ਉਚਾਰਾ। ਇਹ ਭਾਈ ਸ਼ਾਲੋ ਜੀ ਨੂੰ ਵਰ ਦਿੱਤਾ ਸੀ ਗੁਰੂ ਰਾਮਦਾਸ ਜੀ ਨੇ ਵੀ, ਰਾਮਦਾਸ ਗੁਰਮੁਖੋਂ ਉਚਾਰਾ, ਅਨਨ ਭਗਤ ਸ਼ਾਲੋ ਮਮ ਪਿਆਰਾ, ਇਹ ਸਿੱਖੀ ਕੇ ਕੁਤਵਾਲ, ਖਰੇ ਖੋਟੇ ਕੀ ਕਰੇ ਸੰਭਾਲ। ਕਹਦੇ ਵਾਹਿਗੁਰੂ। ਕਹਿੰਦੇ ਭਾਈ ਸ਼ਾਲੋ, ਤੇਰੇ ਦਰ ਤੋਂ ਖਰੇ ਬੰਦਿਆਂ ਦੀਆਂ ਪੁੰਨੀਆਂ ਦੀਆਂ ਝੋਲੀਆਂ ਤੇ ਭਰਨਗੀਆਂ ਹੀ ਭਰਨਗੀਆਂ, ਪਰ ਜੇ ਤੇਰੇ ਦਰ ਦੇ ਉੱਤੇ ਕੋਈ ਪਾਪੀ ਵੀ ਆ ਜਾਏਗਾ ਨਾ, ਪਾਪੀ ਵੀ ਖਾਲੀ ਨਹੀਂ ਮੁੜੇਗਾ, ਪਾਪੀ ਵੀ ਖਾਲੀ ਨਹੀਂ ਜਾਏਗਾ। ਵੇਖੋ ਇਹ ਬਖਸ਼ਿਸ਼ਾਂ ਹੋਈਆਂ ਕਿਹਦਾ ਸਦਕਾ। ਇਹ ਭਾਈ ਸ਼ਾਲੋ ਜੀ ਨੇ ਗੁਰੂ ਦੇ ਚਰਨਾਂ ਨਾਲ ਪਿਆਰ ਬੜਾ ਕੀਤਾ, ਤੇ ਹੁਣ ਵੀ ਗੁਰੂ ਰਾਮਦਾਸ ਕਿਤੇ ਦੂਰ ਥੋੜ੍ਹੀ ਹੈ, ਹੁਣ ਵੀ ਕਲਗੀਆਂ ਵਾਲਾ ਕਿਤੇ ਦੂਰ ਥੋੜ੍ਹੀ ਆ, ਹੈਂਜੀ ਆ ਬੈਠਾ ਮੇਰਾ ਮਾਲਕ। ਕਹਦੇ ਵਾਹਿਗੁਰੂ। ਸਾਰੇ ਕਹੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਫਿਰ ਕਹੋ ਧੰਨ ਧੰਨ ਸ਼੍ਰੀ ਗੁਰੂ। ਜਿੰਦਾ ਜਾਗਦਾ ਬੋਲਦਾ ਕਲਗੀਆਂ ਵਾਲਾ ਬੈਠਾ, ਪਿਆਰ ਪਾਓ ਗੁਰੂ ਜੀ ਨਾਲ, ਪਿਆਰ ਕਰੋ ਅੰਦਰੋਂ। ਜਦੋਂ ਅੰਦਰੋਂ ਤੁਸੀਂ ਪਿਆਰ ਕਰੋਗੇ, ਗੁਰੂ ਵੀ ਤੁਹਾਡੇ ਨਾਲ ਪਿਆਰ ਕਰੇਗਾ, ਏਡਾ ਪਿਆਰ ਕਰੇਗਾ, ਏਡਾ ਪਿਆਰ ਕਰੇਗਾ, ਤੁਹਾਡੀ ਝੋਲੀ ਤੇ ਭਰੇਗਾ ਹੀ ਭਰੇਗਾ, ਤੁਹਾਨੂੰ ਵੀ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦੇਵੇਗਾ। ਕਹਿੰਦੇ ਵਾਹਿਗੁਰੂ ਤਾਂ ਗੁਰੂ ਮੇਰਾ ਕਿਰਪਾ ਕਰੇ। ਹੁਣ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ, ਇਹ ਪੰਕਤੀਆਂ ਪੜ੍ਹ ਕੇ ਕੀਰਤਨ ਦੀ ਸਮਾਪਤੀ ਕਰ ਰਹੇ ਹਾਂ। ਭੁੱਲਾਂ ਚੁੱਕਾਂ ਤੁਸੀਂ ਬਖਸ਼ ਲੈਣੀਆਂ, ਇਹ ਸਾਰੀ ਸੰਗਤ ਦੇ ਚਰਨਾਂ 'ਚ ਸਨੇਮਰ ਬੇਨਤੀ। ਕੱਲ੍ਹ ਸਵੇਰੇ ਵੀ 8 ਵਜੇ ਤੋਂ ਲੈ ਕੇ 9:30 ਵਜੇ ਤੱਕ ਸਵੇਰੇ ਇਸੇ ਸਥਾਨ 'ਤੇ ਕੀਰਤਨ ਸਮਾਗਮ ਨੇ। ਸਾਰੀ ਸੰਗਤ ਹਾਜ਼ਰੀਆਂ ਭਰਿਓ, ਦੋਵਾਂ ਚੋਵਾਂ ਚੋਵਾਂ ਨੂੰ ਹੋਰ ਪ੍ਰੇਰਨਾ ਕਰਕੇ ਲਿਆਇਓ। ਗੁਰੂ ਜੀ ਦਾ ਬੇਅੰਤ ਬੇਅੰਤ ਸ਼ੁਕਰਾਨਾ ਜਿਨ੍ਹਾਂ ਨੇ ਤਰਸ ਕਰਕੇ ਤੁਹਾਡੇ ਦੀਦਾਰ ਕਰਵਾਏ। ਕਿਹੜੀ ਸੰਗਤ ਜਾ ਰਹੀ, 1 ਮਿੰਟ ਲਈ ਬੇਨਤੀ ਸੁਣਨਾ। ਇੱਕ ਅਰਦਾਸ ਤੁਸੀਂ ਚੜ੍ਹਦੀ ਕਲਾ ਨਾਲ ਕਰ ਦੇਣਾ। ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ, ਜੋ ਉਹ ਗੁਰੂ ਕੇ ਲਲਨ ਨੇ ਪੰਥ ਦੇ ਪ੍ਰਤੀ ਜੋ ਸੋਚਾਂ ਰੱਖੀਆਂ, ਸਾਰੀ ਸੰਗਤ ਦੇ ਸਾਹਮਣੇ ਨੇ ਉਹ ਚੀਜ਼ਾਂ। ਜੋ ਉਹ ਗੁਰੂ ਕੇ ਲਾਲ ਨੇ ਬੱਚਿਆਂ ਨੂੰ ਜੋੜਨ ਦੇ ਲਈ ਉਪਰਾਲੇ ਕੀਤੇ, ਕਿਸੇ ਕੋਲੋਂ ਇਹ ਗੱਲਾਂ ਛੁਪੀਆਂ ਨਹੀਂ। ਕਹਿ ਦਿਓ ਵਾਹਿਗੁਰੂ। ਔਰ ਗੁਰੂ ਜੀ ਦਾ ਏਡਾ ਵੱਡਾ ਤਰਸ, ਏਡਾ ਵੱਡਾ ਤਰਸ, ਨਿੱਤ ਨਵਾਂ ਕੋਈ ਨਾ ਕੋਈ ਸੇਵਾ ਦਾ ਆਹਰ ਆਪਣੇ ਆਪ ਨੂੰ ਲਾਈ ਰੱਖਦੇ ਨੇ। ਕਹਿ ਦਿਓ ਵਾਹਿਗੁਰੂ, ਨਿੱਤ ਨਵਾਂ, ਨਿੱਤ ਨਵਾਂ। ਜਿੰਨੀ ਵਾਰੀ ਮੈਂ ਤੁਹਾਡੇ ਕੋਲ ਆਉਂਦਾ, ਮੇਰਾ ਖਿਆਲ ਕੋਈ ਨਾ ਕੋਈ ਨਵੀਂ ਅਨਾਊਂਸਮੈਂਟ ਜ਼ਰੂਰ ਹੁੰਦੀ ਹੈ। ਕਹਿ ਦਿਓ ਵਾਹਿਗੁਰੂ, ਨਿੱਤ ਨਵਾਂ ਕੋਈ ਨਾ ਕੋਈ ਉਪਰਾਲਾ ਕਰੀ ਰੱਖਦੇ। ਔਰ ਇਹ ਅਰਦਾਸ ਕਰਿਓ, ਜਿਹੜੇ ਕਈ ਲੋਕ ਆਪਣੇ ਆਪ ਨੂੰ ਪੰਥ ਦਰਦੀ ਕਹਿੰਦੇ ਨੇ, ਹੱਥ ਤੇ ਹੱਥ ਧਰ ਕੇ ਬੈਠੇ ਰਹੇ, ਕੁਝ ਕਰ ਨਹੀਂ ਪਾਏ, ਪਰ ਜੋ ਉਸ ਗੁਰਸਿੱਖ ਨੇ ਉਪਰਾਲਾ ਕਰਤਾ, ਭਾਈ ਸਾਹਿਬ ਗੁਰਕਬਾਲ ਸਿੰਘ ਜੀ ਨੇ ਬੱਚਿਆਂ ਨੂੰ ਜੋੜਨ ਦਾ, ਮੇਰਾ ਖਿਆਲ ਇਹ ਰਹਿੰਦੀ ਦੁਨੀਆਂ ਤੱਕ ਉਹਦੇ ਵਰਗੀ ਮਿਸਾਲ ਨਹੀਂ ਕੋਈ ਕਾਇਮ ਹੋ ਸਕਦੀ। ਕਹਿੰਦੇ ਵਾਹਿਗੁਰੂ। ਤੇ ਇਹ ਜਿੰਨੇ ਪ੍ਰੇਮੀ ਇੱਥੇ ਬੈਠੇ ਹੋ, ਉਹਨਾਂ ਭਾਈ ਸਾਹਿਬ ਜੀ ਵੱਲੋਂ ਹੀ, ਤੁਹਾਡੇ ਬੱਚਿਆਂ ਵੱਲੋਂ, ਤੁਹਾਡੀ ਸਾਰੀ ਸੰਸਥਾ ਵੱਲੋਂ, ਜਿੱਥੇ ਵਿਧਵਾ ਬੀਬੀਆਂ ਦੇ ਕੇਂਦਰ ਉਹ ਚੱਲ ਰਹੇ, ਹਸਪਤਾਲ ਚੱਲ ਰਹੇ, ਸਕੂਲ ਚੱਲ ਰਹੇ, ਦੋ ਵੱਡੇ ਸ਼ਹੀਦ ਸਿੰਘਾਂ ਦੀ ਜੋ ਖੁਸ਼ੀ ਲੈਣ ਵਾਸਤੇ ਉੱਥੋਂ ਦੀ ਸਾਰੀ ਕਾਰ ਸੇਵਾ, ਉਹ ਪਹਿਲੇ ਸ਼ਹੀਦ ਸਿੰਘ ਦਾ ਨਾਮ ਇੱਕ ਵਾਰੀ ਕਹੋ, ਧੰਨ ਧੰਨ ਬਾਬਾ ਦੀਪ ਸਿੰਘ। ਕਦੀ ਆਓ ਬਾਬਾ ਦੀਪ ਸਿੰਘ ਜੀ ਦਾ ਆਗਮਨ ਸਥਾਨ ਪਾਓ ਪਿੰਡ ਸਾਹਿਬ, ਉੱਥੋਂ ਦੀ ਵਿਕਾਰ ਸੇਵਾ ਤੁਹਾਡੀ ਸੰਸਥਾ ਵੱਲੋਂ ਹੋ ਰਹੀ, ਇਤਿਹਾਸਕ ਸਥਾਨ। ਦੂਜੇ ਸ਼ਹੀਦ ਧੰਨ ਧੰਨ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਨੇ ਖੋਪੜੀ ਤੇ ਲਵਾਈ ਪਰ ਕੇਸ ਨਹੀਂ ਕਟਾਏ। ਕਹਿੰਦੇ ਵਾਹਿਗੁਰੂ, ਉੱਥੋਂ ਦੀ ਵੀ ਸਾਰੀ ਕਾਰ ਸੇਵਾ ਤੁਹਾਡੀ ਸੰਸਥਾ ਵੱਲੋਂ ਹੋ ਰਹੀ। ਤੇ ਨਾਲ ਰਾਮ ਤੀਰਥ ਰੋਡ ਦੇ ਉੱਤੇ ਤੁਹਾਡਾ ਤੀਸਰਾ ਸਕੂਲ ਮਹਾਰਾਜ ਜੀ ਦੀ ਕਿਰਪਾ ਨਾਲ ਦਾਤਾ ਬੰਦੀ ਛੋੜ ਪਬਲਿਕ ਸਕੂਲ ਬਣ ਰਿਹਾ, ਨਾਲ ਉੱਥੇ ਹਸਪਤਾਲ, ਨਾਲ ਗੁਰੂ ਜੀ ਦੀ ਕਿਰਪਾ ਦੇ ਨਾਲ ਸੁਰਾਮ, ਨਾਲ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਉੱਤੇ ਗੁਰਮਤਿ ਸੰਗੀਤ ਅਕੈਡਮੀ, ਇਹ ਸਾਰੀਆਂ ਕਾਰ ਸੇਵਾਵਾਂ ਨਵੀਆਂ ਪ੍ਰਾਰੰਭ ਹੋਈਆਂ ਨੇ। ਸਾਡਾ ਬੱਚਾ ਵੀ ਆਮ ਤੌਰ 'ਤੇ ਕਿਸੇ ਦੁਕਾਨ 'ਤੇ ਜਾਵੇ 100-200 ਦਾ ਹੀ ਖਰਚ ਕਰ ਦਿੰਦਾ, ਅਤੇ ਇਹ ਸ਼ਹੀਦ ਸਿੰਘਾਂ ਦੇ ਸਥਾਨਾਂ ਦੀਆਂ ਤੁਹਾਨੂੰ ਖੁਸ਼ੀਆਂ ਮਿਲਣੀਆਂ। ਔਰ ਜਿਹੜੇ ਕਾਰ ਸੇਵਾ 'ਚ ਹਿੱਸੇ ਪਾਉਂਦੇ ਨੇ, ਮਹਾਂਪੁਰਖਾਂ ਦਾ ਬਚਨ ਵੀ ਹੈ, ਉਹਨਾਂ ਦੇ ਹਾਦਸੇ ਗੁਰੂ ਹਾਸੇ ਬਣਾ ਦਿੰਦਾ। ਕਿਸੇ ਨੇ ਪੁੱਛਿਆ ਜੀ ਉਹ ਕਿਵੇਂ, ਕਹਿੰਦੇ ਹਾਦਸਿਆਂ ਵਿੱਚੋਂ ਦੱਦਾ ਦੁੱਖਾਂ ਵਾਲਾ ਗੁਰੂ ਕੱਢ ਲੈਂਦਾ ਅਤੇ ਉਹਨਾਂ ਦੀ ਝੋਲੀ 'ਚ ਹਾਸੇ ਪਾ ਦਿੰਦਾ। ਕਹਿੰਦੇ ਵਾਹਿਗੁਰੂ। ਅਤੇ ਇਸ ਕਰਕੇ ਮੈਂ ਬੇਨਤੀ ਕਰਦਾ, ਭਾਵੇਂ ਹੁਣ ਭਾਵੇਂ ਸਵੇਰੇ ਆਪ ਜੀ ਹਿੱਸਾ ਪਾ ਕੇ ਗੁਰੂ ਦੀਆਂ ਖੁਸ਼ੀਆਂ ਲੈ ਸਕਦੇ, ਸੀਡੀਆਂ ਦਾ ਸਟਾਲ ਲੱਗੇਗਾ ਹੁਣ ਥੱਲੇ ਸਾਰੀਆਂ, ਫਿਰ ਕੀਰਤਨ ਦੀ ਸਮਾਪਤੀ ਸਵੇਰੇ 8 ਵਜੇ ਠੀਕ ਸਭ ਨੇ ਪਹੁੰਚ ਜਾਣਾ, ਕਿਉਂਕਿ ਉਸ ਤੋਂ ਬਾਅਦ ਫਿਰ ਵਾਪਸੀ ਆਪਾਂ ਕਰਨੀ, 9:30 ਠੀਕ ਸਮਾਪਤੀ ਹੋਏਗੀ। ਗੁਰੂ ਕਿਰਪਾ ਕਰੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਾਰੀ ਸੰਗਤ ਪੜ੍ਹੋ ਜੀ ਪਿਆਰ ਦੇ ਨਾਲ ਪੰਕਤੀਆਂ, ਫਿਰ ਫਤਿਹ ਬੁਲਾ ਰਹੇ ਹਾਂ।
ਹਲਤ ਪਲਤ ਹਲਤ ਪਲਤ ਮੁਖਿਉਜਲ ਹੋਈ ਹੈ, ਹਲਤ ਪਲਤ ਮੁਖਿਉਜਲ ਹੋਈ ਹੈ, ਨਿਤ ਧਿਆਇਐ ਹਰ ਪੁਰਖ ਨਿਰੰਜਨਾ, ਨਿਤ ਧਿਆਇਐ ਹਰ ਪੁਰਖ ਨਿਰੰਜਨਾ। ਬੋਲੋ ਹਲਤ ਪਲਤ ਮੁਖਿਉਜਲ ਹੋਈ ਹੈ, ਨਿਤ ਧਿਆਇਐ ਹਰ ਪੁਰਖ ਨਿਰੰਜਨਾ, ਨਿਤ ਧਿਆਇਐ ਹਰ ਪੁਰਖ ਨਿਰੰਜਨਾ। ਵਾਹਿਗੁਰੂ 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 ਵਾਹਿਗੁਰੂ।
ਸਮਾਪਤੀ ਕਰ ਰਹੇ ਹਾਂ ਜੀ। ਸਾਰੇ ਬੋਲੋ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹਲਤ ਪਲਤ ਮੁਖੀ ਉਜਲ ਹੋਈ ਹੈ, ਹਲਤ ਪਲਤ ਮੁਖੀ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ, ਨਿਤ ਧਿਆਈਏ ਹਰ ਪੁਰਖ ਨਿਰੰਜਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।